79 from Highway 401 in Napanee, Ahoji. Koi appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck Lube.
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
Asian Pulse. South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. South Asian.
call Yudhvir Jaswal 647-272-8182 or visit southasiandaily.com. South Asian
वाई मीडिया ग्रुप वालों थोड़े सारे का रेडियो वाई और चैनल वाई के बहुत बहुत स्वागत है बतौर ग्रुप एडिटर वाई मीडिया मैं युद्धवीर जसवाल थोड़ी खिदमत के हाजिर हाँ अज्ज इस प्रोग्राम के करंट न्यूज और एनालिसिस लैके वेदर थोड़ा जिहा ट्रिकी है अज्ज सो थोड़ा तुसीं उहदा जरूर ख्याल रखना है प्लीज ड्राइव सेफ क्योंकि अज्ज वेदर कल तो एक्चुअली ना कल तो ही थोड़ा जिहा ट्रिकी है थोड़ी जी स्नो फ्लरीज अजे भी जारी ने हुण थोड़ी घट जाणगियां दोपहर तक और मेरे ख्याल नाल आफ्टरनून दे विच टेंपरेचर है वह भी थोड़ा जा वध जाएगा इट्स गोइंग टू गो अराउंड थ्री आज दोपहर नूं तीन तो बाद शाम एक रात ओवरनाइट इट विल बी प्लस वन कल सवेरे फिर इट विल बी ब्राइट एंड सनी बिच बिच थोड़े जे क्लाउड जरूर होंगे बट ओवरऑल धुप निकल आएगी और कल दोपहर तक टेंपरेचर जिहड़ा प्लस फोर विच चला जाएगा बट स्टिल बी वेरी वेरी कॉशियस एज वी ड्राइव बड़ी ब्रेकिंग न्यूज असी तुहाडे नाल हुणे सांझी करन जा रहे हैं साडे इत्थे कैनेडा तो ओंटेरियो तो एज अ मैटर ऑफ फैक्ट इट्स अ बिग ब्रेकिंग न्यूज उह तुहाडे नाल हुणे शेयर करदे हां जी ट्वेंटी समिट लगातार साडी निगाह जी ट्वेंटी समिट दे उत्ते बरकरार है इफ आई मे यूज द वर्ड कैन यू बिलीव दिस के चाइनीज प्रेसिडेंट शी जिनपिंग उन्होंने बुली किया मैं बहुत जिम्मेवारी ना ये शब्द का इस्तेमाल कर रहा है चाइना दे जिहड़े राष्ट्रपति ने उन्होंने बुली करन दी कोशिश की साडे प्रधानमंत्री जस्टिन ट्रूडो साहब नूं वीडियो एविडेंस साडे कोल मौजूद है की गलबात होई है वीडियो ऑडियो सब कुछ साडे कोल मौजूद है हुणे तुहानूं असीं चैनल वाई दे उत्ते भी दिखावांगे बट क्वाइट करेजियस ऑफ आर प्राइम मिनिस्टर ट्रूडो साहब ही जस्ट श्रग्ड हिम ऑफ पुश्ड हिम बैक मजा आ गया वीडियो देख के कि जिथे एक तरफ सानूं अफसोस भी होया कि चाइना दे राष्ट्रपति ने थोड़ा जा बुली करन दी कोशिश की थी, पर ट्रूडो साहब ने कहा ठीक है भाई पिछे हटो सो एक की होया मामला है बड़ी इंटरेस्टिंग वीडियो है साडे कोल पूरी डिटेल रिपोर्ट होने अगे चल के असीं तुहाडे लई पेश करांगे रिपोर्ट ऑडियो दे उत्ते होएगी रेडियो तुसीं सुनी लोगे जस्ट इन केस जे तुसीं घर बैठे हो ते तुहानूं पता है जे घर बैठे हो ते फिर चैनल वाइज तुसीं ऑन करके रखना है सो ये वीडियो तुहानूं असीं हुणे अगे चल के दिखावांगे जी ट्वेंटी समिट च होर बहुत कुछ होया दिस लॉट दैट हैपनड एट जी ट्वेंटी समिट की कुछ होया वो सारी डिटेल रिपोर्ट तुहाडे लई शेयर करांगे मैनूं लगदा है कि जिहड़ा यूक्रेन और रशिया दे उत्ते जिहड़ा गुस्सा है लोगों का रशिया दे वो सारा क्योंकि रशिया दे राष्ट्रपति तो पुतिन साहब तो आए नहीं थोड़ी बहुत उन्हां नूं गल्लां सुननियां पैणियां सीगियां लगदा है कि सारा गुस्सा चाइना दे उत्तर रहा चाइना वापस गुस्सा उतार रहा दूसरों के उत्ते लेकिन लग रहा है कि चाइना ਦਾ ਗੁੱਸਾ ਹੁਣ ਲੋਕ ਸਹਿਣਾ ਨਹੀਂ ਜਾ ਰਹੇ ਜਿਹੜੇ ਡਿਫਰੈਂਟ ਵਰਲਡ ਲੀਡਰਸ ਨੇ ਠੀਕ ਹੈ ਸੋ ਇਹ ਸਾਰਾ ਕੁਝ ਇੱਧਰ ਚੱਲ ਰਿਹਾ ਤੇ ਜਿੱਥੇ ਸਾਰੀ ਡਿਟੇਲ ਰਿਪੋਰਟ ਤੁਹਾਡੇ ਨਾਲ ਸ਼ੇਅਰ ਜਿੱਥੇ ਦੁਨੀਆ ਭਰ ਦੇ ਲੀਡਰਸ ਇਕੱਠੇ ਹੋਏ ਹੋਣ ਉੱਥੇ ਬੜਾ ਕੁਝ ਹੋਏਗਾ ਹੀ ਹੋਏਗਾ ਖੈਰ ਓਨਟੇਰੀਓ ਦੀ ਬ੍ਰੇਕਿੰਗ ਨਿਊਜ਼ ਔਰ ਇੰਟਰਨੈਸ਼ਨਲ ਲੈਵਲ ਦੇ ਜੀ ਟਵੈਂਟੀ ਸਮਿਟ ਦੀ ਰਿਪੋਰਟ ਔਰ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਤੋਸ਼ਾਖਾਨਾ ਕੇਸ ਔਰ ਜਿਹੜਾ ਕੜੀ ਜਿਹੜੀ ਉਹਨਾਂ ਨੇ ਵੇਚੀ ਉਹਦੇ ਐਲੀਗੇਸ਼ਨ ਜੋ ਉਹਨਾਂ ਦੇ ਉੱਤੇ ਲੱਗੇ ਨੇ ਉਹ ਕਹਿੰਦੇ ਜੀ ਮੈਂ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾਵਾਂਗਾ ਉਮਰ ਜ਼ਹੂਰ ਦੇ ਖਿਲਾਫ ਔਰ ਜੰਗ ਗਰੁੱਪ ਦੇ ਖਿਲਾਫ ਜੰਗ ਗਰੁੱਪ ਦੇ ਖਿਲਾਫ ਕਿਉਂ ਜਾ ਰਹੇ ਨੇ ਜੰਗ ਗਰੁੱਪ ਜਿਹੜਾ ਇੱਕ ਬਹੁਤ ਬੜਾ ਮੀਡੀਆ ਗਰੁੱਪ ਹੈ ਪਾਕਿਸਤਾਨ ਦਾ ਸੋ ਇਮਰਾਨ ਖਾਨ ਸਾਹਿਬ ਨੇ ਪਾਕਿਸਤਾਨ ਦੇ ਸਭ ਤੋਂ ਬੜੇ ਮੀਡੀਆ ਗਰੁੱਪ ਜੰਗ ਗਰੁੱਪ ਦੇ ਨਾਲ ਹੀ ਜੰਗ ਕਰਨ ਦਾ ਐਲਾਨ ਕਰ ਦਿੱਤਾ ਉਹ ਵੀ ਕਿੱਥੇ ਇੰਟਰਨੈਸ਼ਨਲ ਅਦਾਲਤ ਦੇ ਵਿੱਚ ਕਿਉਂ ਔਰ ਉਮਰ ਜ਼ਹੂਰ ਕਿਉਂ ਇਹ ਨਾਮ ਮਸ਼ਹੂਰ ਹੋ ਗਿਆ ਇੰਨਾ ਜ਼ਿਆਦਾ ਕੜੀ ਸੇਲ ਦਾ ਕੀ ਮਾਮਲਾ ਹੈ ਇਸ ਮਾਮਲਾ ਤਾਂ ਪੁਰਾਣਾ ਹੈ ਬਟ ਹੁਣ ਕੀ ਨਵੀਆਂ ਡਿਟੇਲਸ ਬਾਹਰ ਆਈਆਂ ਇਹਦੀ ਸਾਰੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਹੁਣੇ ਹੀ ਅਸੀਂ ਸ਼ੇਅਰ ਕਰਾਂਗੇ ਇਹ ਸਾਰੀ ਕਾਫੀ ਡਿਟੇਲ ਰਿਪੋਰਟ ਹੈਗੀ ਹੈ ਠੀਕ ਹੈ ਜੀ ਔਰ ਆਰਮੀ ਦਾ ਇੱਕ ਹੋਰ ਜੋ ਅੰਦਰ ਦੀ ਤਬਦੀਲੀ ਹੋਣੀ ਹੈ ਕਿਸ ਤਰ੍ਹਾਂ ਹੋਣੀ ਹੈ ਉਹਨਾਂ ਨੇ ਮਾਮਲਾ ਸਾਰਾ ਬਾਹਰ ਕੀਤਾ ਹੈਗਾ ਸੋ ਕੀ ਡਿਟੇਲ ਹੈ ਇਮਰਾਨ ਖਾਨ ਸਾਹਿਬ ਕੀ ਕਹਿ ਰਹੇ ਨੇ ਉਹ ਸਾਰੀ ਗੱਲਬਾਤ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਜਿਪਟ ਤੋਂ ਇਜ਼ ਅ ਸੈਡ ਨਿਊਜ਼ ਇੱਕ ਐਕਸੀਡੈਂਟ ਜਿਹੜਾ ਇਜਿਪਟ ਦੇ ਵਿੱਚ ਹੋਇਆ ਵੀ ਹੈਵ ਲੋਸਟ 14 ਲਾਈਵਸ ਦੇਅਰ ਵਿਲ ਅਪਡੇਟ ਯੂ ਔਨ ਦੈਟ ਐਸ ਵੈਲ ਇਜਿਪਟ ਤੋਂ ਇਹ ਵੱਡੀ ਖਬਰ ਆ ਰਹੀ ਹੈ ਇਸ ਤੋਂ ਬਾਅਦ ਇੰਡੀਆ ਤੋਂ ਕੁਝ ਹੋਰ ਖਬਰਾਂ ਨੇ ਪੋਲੀਟੀਕਲ ਸੈਂਸੈਕਸ ਦੇ ਵਿੱਚ ਕੀ ਕੁਝ ਹੋ ਰਿਹਾ ਹੈਗਾ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇੰਗਲੈਂਡ ਵੱਲੋਂ ਵੱਡੀ ਖੁਸ਼ਖਬਰੀ ਭਾਰਤ ਦੇ ਪ੍ਰਧਾਨ ਮੰਤਰੀ ਔਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਉਹਨਾਂ ਦੀ ਇਸ ਮੁਲਾਕਾਤ ਦੇ ਨਾਲ ਹੀ ਸੋ ਇੰਗਲੈਂਡ ਤੋਂ ਬੜੀ ਵੱਡੀ ਖਬਰ ਇੱਕ ਤੁਹਾਨੂੰ ਪਤਾ ਦੇ ਵਾਜ਼ ਅ ਸਟਿਕੀ ਪੁਆਇੰਟ ਐਸ ਫਾਰ ਐਸ ਵੀਜ਼ਾਜ਼ ਵਰ ਕੰਸਰਨਡ ਸੋ ਰਾਈਟ ਅਵੇ ਸੋਲੂਸ਼ਨ ਹੋ ਗਿਆ ਜਿੱਦਾਂ ਹੀ ਮੁਲਾਕਾਤ ਹੋਈ ਹੈ ਰਿਸ਼ੀ ਸੁਨਕ ਔਰ ਨਰਿੰਦਰ ਮੋਦੀ ਹੋਣਾਂ ਦੀ ਹੁਣ ਦੋ ਦੇਸ਼ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਾਹਿਬ ਇੰਡੀਅਨ ਰੀਜਨ ਤੋਂ ਇੱਧਰੋਂ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਮਿਲਣ ਤੇ ਕੋਈ ਬੜੀ ਖਬਰ ਨਾ ਆਵੇ ਬੜੀ ਖਬਰ ਆਈ ਹੈ ਇਟਸ ਅ ਬਿਗ ਮੇਜਰ ਨਿਊਜ਼ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਦਿੱਲੀ ਦੇ ਵਿੱਚ ਜੋ ਜੋ ਕੁਛ ਹੋਇਆ ਆਫਤਾਬ ਔਰ ਸ਼ਰਧਾ ਮਾਮਲੇ ਦੇ ਵਿੱਚ ਉਹਦੀ ਕੀ ਲੇਟੈਸਟ ਡਿਟੇਲ ਹੈਗੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੰਜਾਬ ਵੱਲ ਰੁੱਖ ਕਰਾਂਗੇ, ਪੰਜਾਬ ਤੋਂ ਥੋੜ੍ਹੀ ਜਿਹੀ ਸੈਡ ਨਿਊਜ਼ ਹੈ। ਪੰਜਾਬੀ ਸਿੰਗਰ ਨਛੱਤਰ ਗਿੱਲ ਹੋਣਾ ਦੀ ਵਾਈਫ, ਉਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ। ਸੋ ਉਹ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਇੱਕ ਪਾਸੇ ਵਿਆਹ ਰੱਖਿਆ ਹੋਇਆ ਸੀ, ਸੋ ਉਸ ਦਰਮਿਆਨ ਇਹ ਸਾਰੀ ਜਿਹੜੀ ਗੱਲਬਾਤ ਹੋਈ ਹੈ। ਸੋ ਇਹਦੀ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕੁਛ ਸਪੋਰਟਸ ਜਗਤ ਤੋਂ ਖਬਰਾਂ ਔਰ ਕੁਛ ਪੰਜਾਬ ਤੋਂ ਹੋਰ ਖਬਰਾਂ। ਸੋ ਬਹੁਤ ਕੁਛ ਹੈ ਅੱਜ ਸਾਡੇ ਏਜੰਡਾ ਦੇ ਉੱਤੇ, ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਵੱਡੀ ਬ੍ਰੇਕਿੰਗ ਨਿਊਜ਼ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੇਵਾਂ ਕਿ ਓਨਟੈਰੀਓ ਦੇ ਜਿਹੜੇ ਵਿੱਚ ਸਾਡੇ ਇੱਥੇ ਜਿਹੜੇ ਐਜੂਕੇਸ਼ਨ ਵਰਕਰਸ ਨੇ, ਉਹਨਾਂ ਨੇ ਫਿਰ ਦੁਬਾਰਾ ਤੋਂ 5 ਦਿਨਾਂ ਦੀ ਸਟ੍ਰਾਈਕ ਦਾ ਨੋਟਿਸ ਉਹ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਓਨਟੈਰੀਓ ਦੀ ਸਰਕਾਰ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਉਹ ਵਿੱਚ ਹੀ ਰੁਕ ਗਈ ਹੈ। ਸੋ ਇਹ ਜਿਹੜੀ ਵਿੱਚ ਰੁਕ ਗਈ ਹੈ ਗੱਲਬਾਤ, ਉਹ ਹੁਣ ਫਿਰ ਦੁਬਾਰਾ ਤੋਂ, ਤੁਹਾਨੂੰ ਪਤਾ ਪਹਿਲਾਂ ਵੀ ਸਟ੍ਰਾਈਕ ਤੇ ਗਏ ਸੀ ਓਨਟੈਰੀਓ ਦੇ ਸਾਡੇ ਇੱਥੇ ਟੀਚਰ ਜਿਹੜੇ ਸੀਗੇ ਐਜੂਕੇਸ਼ਨ ਵਰਕਰ, ਸੋ ਬੱਚਿਆਂ ਨੂੰ ਥੋੜੀ ਜਿਹੀ ਦਿੱਕਤਾਂ ਆਈਆਂ ਸੀਗੀਆਂ। ਸੋ ਦੁਬਾਰਾ ਤੋਂ ਉਹਨਾਂ ਨੇ ਕਿਹਾ ਹੈ ਕਿ ਸਾਡੀ ਗੱਲਬਾਤ ਵਿੱਚ ਰੁਕ ਗਈ ਹੈ, ਕਿਉਂਕਿ ਤੁਹਾਨੂੰ ਬੈਕਗਰਾਉਂਡ ਦੇਵਾਂਗੇ ਅੱਗੇ ਚੱਲ ਕੇ ਕਿ ਕੀ ਹੋਇਆ ਸੀ। ਪਹਿਲਾਂ 2 ਦਿਨ ਸਟ੍ਰਾਈਕ ਹੋਈ, ਫਿਰ ਵਾਪਸ ਆ ਗਏ, ਫਿਰ ਹੁਣ ਦੁਬਾਰਾ ਤੋਂ। ਸੋ ਜਿਹੜੇ ਕਿਊਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਾਰਕ ਹੈਨਕੌਕ, ਉਹਨਾਂ ਨੇ ਵੀ ਐਲਾਨ ਕੀਤਾ ਹੈ ਔਰ 5 ਦਿਨ ਦੇ ਨੋਟਿਸ ਦਾ ਮਤਲਬ ਕਿ ਸੋਮਵਾਰ ਮੰਡੇ ਨੂੰ ਸਟ੍ਰਾਈਕ ਦੁਬਾਰਾ ਤੋਂ ਸ਼ੁਰੂ ਹੋ ਸਕਦੀ ਹੈ। ਸੋ ਇਸ ਮੰਡੇ ਤੋਂ 5 ਦਿਨ ਉਹੀ ਬਣਦੇ ਨੇ। ਸੋ 5 ਦਿਨ ਦਾ ਨੋਟਿਸ ਦਿੱਤਾ ਹੈ। ਸੋ ਜੇ ਗੱਲਬਾਤ ਨਹੀਂ ਸਿਰੇ ਲੱਗੀ, ਫਿਲਹਾਲ ਅੱਜ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਾਡੀ ਗੱਲਬਾਤ ਸਿਰੇ ਨਹੀਂ ਲੱਗ ਰਹੀ, ਠੀਕ ਹੈ। ਸੋ ਇਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦਿਸ ਸੈਡ ਨਿਊਜ਼ ਫਰੋਮ ਪਾਕਿਸਤਾਨ ਐਜ਼ ਵੈਲ। 6 ਆਫੀਸਰਸ ਐਂਬੁਸ਼ ਕਰ ਦਿੱਤੇ ਨੇ ਉੱਥੇ, ਟੈਰਰਿਸਟ ਨੇ। ਪਾਕਿਸਤਾਨ ਦੇ ਕਿਸ ਇਲਾਕੇ ਦੇ ਵਿੱਚ ਇਹ 6 ਆਫੀਸਰਸ, ਉਹਨਾਂ ਦੀ ਡੈਥ ਹੋਈ ਹੈ, ਕੀ ਮਾਮਲਾ ਹੈ, ਇਹ ਸਾਰੀ ਰਿਪੋਰਟ ਜਿਹੜੀ ਹੈ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਅੱਗੇ ਵਧੀਏ ਜੀ। ਅਮਨ ਜੀ, ਤੁਹਾਡਾ ਕੀ ਹਾਲ ਹੈ, ਠੀਕ ਹੈ
ਜੀ? ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਬਿਲਕੁਲ ਠੀਕ ਠਾਕ, ਤੁਸੀਂ ਦੱਸੋ
ਜੀ। ਅਮਨ ਜੀ, ਗੁੱਡ ਮਾਰਨਿੰਗ। ਅਮਨ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ, ਵਟ ਤੁਹਾਨੂੰ ਲਾਈਫ 'ਚ ਪਤਾ ਹੈ ਕਿ ਵਟ ਮੇਕਸ ਯੂ ਹੈਪੀ?
ਵਟ ਮੇਕਸ ਮੀ ਹੈਪੀ? ਆਈ ਗੈਸ ਡੂਇੰਗ ਵਟ ਆਈ ਵਾਂਟ ਟੂ ਡੂ ਐਂਡ ਅਚੀਵਿੰਗ ਵਟ ਆਈ ਵਾਂਟ ਟੂ ਅਚੀਵ, ਬੇਸਿਕਲੀ ਫੋਰ ਨਾਓ ਇਜ਼ ਮੇਕਿੰਗ ਮੀ ਹੈਪੀ।
ਡੂਇੰਗ ਵਟ ਯੂ ਵਾਂਟ ਟੂ ਡੂ ਐਂਡ ਅਚੀਵਿੰਗ ਵਟ ਯੂ ਵਾਂਟ ਟੂ ਡੂ ਮੇਕਸ ਯੂ ਹੈਪੀ, ਠੀਕ ਹੈ। ਸੋ ਇਹ ਤੇ ਚੰਗੀ ਗੱਲ ਹੈ, ਇਹ ਤੇ ਇੱਕ ਜੈਨਰਿਕ ਸਟੇਟਮੈਂਟ ਹੋ ਗਈ ਨਾ ਕਿ ਡੂਇੰਗ ਵਟ ਆਈ ਵਾਂਟ ਟੂ ਡੂ ਐਂਡ ਅਚੀਵਿੰਗ ਵਟ ਆਈ ਵਾਂਟ ਟੂ ਅਚੀਵ ਮੇਕਸ ਮੀ ਹੈਪੀ, ਬਟ ਉਹ ਕਰਨਾ ਕੀ ਹੈ, ਕਿਹੜੀ ਚੀਜ਼ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਔਰ ਕਿਹੜੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ? ਜੇ ਨਹੀਂ ਸ਼ੇਅਰ ਕਰਨਾ ਚਾਹੁੰਦੇ, ਮੈਂ ਤਾਂ ਉਦਾਂ ਜਨਰਲ ਸਵਾਲ ਪੁੱਛਿਆ ਹੈਗਾ, ਐਜ਼ ਲੌਂਗ ਐਜ਼ ਯੂ ਨੋ। ਜੇ ਸ਼ੇਅਰ ਕਰਨਾ ਚਾਹੁੰਦੇ ਹੋ ਸ਼ੇਅਰ ਵੀ ਕਰ ਸਕਦੇ ਹੋ, ਨਹੀਂ ਕਰਨਾ ਚਾਹੁੰਦੇ ਇਟਸ ਸਟਿਲ ਫਾਈਨ, ਬਟ ਅੱਛਾ ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਅਚੀਵ ਕਰਨਾ ਚਾਹੁੰਦੇ ਹੋ, ਐਜ਼ ਲੌਂਗ ਐਜ਼ ਦੇਰ ਇਜ਼ ਕਲੈਰਿਟੀ ਆਫ ਮਾਈਂਡ, ਐਜ਼ ਲੌਂਗ ਐਜ਼ ਤੁਹਾਨੂੰ ਪਤਾ ਹੈ ਅਮਨ ਜੀ ਕਿ ਕਿਹੜੀ ਚੀਜ਼ ਤੁਹਾਨੂੰ ਲਾਈਫ 'ਚ ਕਰਨੀ ਹੈ, ਕਿਹੜੀ ਤੁਸੀਂ ਅਚੀਵਮੈਂਟ ਕਰਨੀ ਔਰ ਕਿਹੜੀ ਚੀਜ਼ ਨਾਲ ਤੁਹਾਨੂੰ ਖੁਸ਼ੀ ਮਿਲੇਗੀ, ਐਜ਼ ਲੌਂਗ ਐਜ਼ ਯੂ ਨੋ, ਫਿਰ ਠੀਕ ਹੈ, ਫਿਰ ਮਾਮਲਾ ਦਰੁਸਤ ਹੈ
ਜੀ। ਐਂਡ ਬਿਲਕੁਲ, ਆਪਾਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀਗੀ ਕਿ ਅਗਰ ਆਪਾਂ ਖੁਸ਼ ਹੋਣਾ ਚਾਹੁੰਦੇ ਹਾਂ ਤਾਂ ਆਪਾਂ ਬਿਨਾਂ ਮਤਲਬ ਕੁਛ ਖੁਸ਼ ਹੋ ਸਕਦੇ ਹਾਂ, ਵੈਸੇ ਹੀ ਆਪਾਂ ਕਿ ਆਪਾਂ ਖੁਸ਼ ਹਾਂ, ਵੀ ਆਰ ਹੈਪੀ ਬਿਕੋਜ਼ ਗੋਡ ਹੈਜ਼ ਗਿਵਨ ਅਸ ਐਵਰੀਥਿੰਗ, ਲਾਈਕ ਆਪਣੀਆਂ ਬੇਸਿਕ ਨੈਸੈਸਿਟੀਜ਼ ਜੋ ਨੇ ਮੇਰੇ ਹਿਸਾਬ ਨਾਲ ਅਗਰ ਪੂਰੀਆਂ ਹੋ ਰਹੀਆਂ ਨੇ ਤਾਂ ਵੀ ਇੱਕ ਇਨਸਾਨ ਖੁਸ਼ ਹੋ ਸਕਦਾ ਹੈਗਾ।
ਜੇ ਬੇਸਿਕ ਨੈਸੈਸਿਟੀਜ਼ ਵੀ ਪੂਰੀਆਂ ਹੋ ਰਹੀਆਂ ਹੋਣ ਤੇ ਅਮਨ ਜੀ ਤੁਸੀਂ ਕਹਿ ਰਹੇ ਹੋ, ਤਾਂ ਵੀ ਇਨਸਾਨ ਖੁਸ਼ ਹੋ ਸਕਦਾ ਹੈ, ਕਿਉਂ? ਉਹ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ, ਪਲੀਜ਼ ਐਕਸਪਲੇਨ ਕਰੋ ਸਾਨੂੰ
ਜੀ। ਬਿਲਕੁਲ, ਜਿਵੇਂ ਅਗਰ ਆਪਾਂ ਗੱਲ ਕਰੀਏ ਯੁਧਵੀਰ ਜੀ ਕਿ ਇੱਕ ਨੋਰਮਲ ਲਾਈਫ ਦੇ ਵਿੱਚ ਇਫ ਯੂ ਆਰ ਵਰਕਿੰਗ ਗੁੱਡ ਐਂਡ ਯੂ ਆਰ ਲਿਵਿੰਗ ਅ ਗੁੱਡ ਲਾਈਫ, ਮਤਲਬ ਤੁਹਾਨੂੰ ਉਹੀ ਜਿਵੇਂ ਆਪਾਂ ਬੇਸਿਕ ਕਹਿ ਦਿੰਦੇ ਹਾਂ ਕਿ ਹਾਂਜੀ ਯੂ ਆਰ ਈਟਿੰਗ ਗੁੱਡ ਫੂਡ, ਕਿ ਵਧੀਆ ਆਪਣੇ ਕੋਲ ਘਰ ਹੈਗਾ ਰਹਿਣ ਦੇ ਲਈ, ਵੀ ਹੈਵ ਜਿਹੜੀਆਂ ਬੇਸਿਕ ਨੈਸੈਸਿਟੀਜ਼ ਇੱਕ ਕੋਈ ਵੀ ਇਨਸਾਨ ਦੀਆਂ ਹੁੰਦੀਆਂ ਨੇਗੀਆਂ, ਫੈਮਿਲੀ ਤੁਹਾਡੀ ਵਧੀਆ ਹੈਗੀ ਆ, ਤੁਹਾਡੀ ਫੈਮਿਲੀ ਦੀਆਂ ਜਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਨੈਸੈਸਿਟੀਜ਼ ਨੇ ਪੂਰੀਆਂ ਹੋ ਰਹੀਆਂ ਨੇ ਤਾਂ ਆਪਾਂ ਖੁਸ਼ ਰਹਿ ਸਕਦੇ ਹਾਂ ਮੇਰੇ ਹਿਸਾਬ ਨਾਲ। ਐਂਡ ਮਤਲਬ ਜੋ ਤੁਹਾਡਾ ਗੋਲ ਹੈਗਾ ਬੇਸਿਕਲੀ ਲਾਈਫ ਦੇ ਵਿੱਚ, ਮਤਲਬ ਜਿਵੇਂ ਮੈਂ ਕੁਛ ਅਚੀਵ ਕਰਨਾ ਚਾਹੁੰਦੀ ਹਾਂ, ਬੀ ਇਟ ਮਾਈ ਜੋਬ, ਮੈਂ ਚਾਹੁੰਦੀ ਹਾਂ ਕਿ ਮੇਰੀ ਲਾਈਫ ਦੇ ਵਿੱਚ ਜਿਹੜੀ ਮੇਰੀ ਜੋਬ ਆ ਉਹ ਸਟੇਬਲ ਹੋਵੇ, ਤਾਂ ਮੇਰੇ ਹਿਸਾਬ ਨਾਲ ਅਗਰ ਉਹ ਸਟੇਬਿਲਿਟੀ ਚੱਲ ਰਹੀ ਹੈ ਤਾਂ ਆਈ ਵੁੱਡ ਬੀ ਹੈਪੀ ਵਿਦ ਦੈਟ।
ਠੀਕ ਹੈ, ਸੋ ਤੁਹਾਡੀ ਲਾਈਫ ਦੇ ਵਿੱਚ ਇੱਕ ਗੋਲ ਇਹ ਹੈਗਾ ਕਿ ਤੁਹਾਡੀ ਜੋਬ ਜਿਹੜੀ ਹੈ ਉਹ ਸਟੇਬਲ ਹੋਵੇ, ਜੇ ਤੁਹਾਡੀ ਜੋਬ ਸਟੇਬਲ ਹੈ ਤੇ ਫਿਰ ਤੁਸੀਂ ਖੁਸ਼ ਰਹੋਗੇ, ਹਾਂਜੀ
ਜੀ। ਮਤਲਬ ਇੱਕ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਮੈਂ ਗੱਲ ਕਰ ਰਹੀ ਹਾਂ
ਕਿ ਇੱਕ ਐਗਜ਼ਾਮਪਲ ਦੇ ਤੌਰ ਤੇ, ਓਕੇ, ਗੋਟ ਇਟ ਗੋਟ ਇਟ, ਵੈਰੀ ਗੁੱਡ ਵੈਰੀ ਗੁੱਡ, ਠੀਕ ਹੈ। ਔਰ ਆਪਣੀ ਜਿਹੜੀ ਵੀ ਲਾਈਫ ਤੁਸੀਂ ਅਚੀਵਮੈਂਟ ਕਰਨਾ ਚਾਹੁੰਦੇ ਹੋ ਉਹਨੂੰ ਬਸ ਫੋਕਸ ਕਰੋ, ਔਰ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਜੇ ਬੇਸਿਕ ਚੀਜ਼ਾਂ ਵੀ ਇਨਸਾਨ ਦੀਆਂ ਪੂਰੀਆਂ ਹੁੰਦੀਆਂ ਰਹਿਣ, ਇਨਸਾਨ ਸ਼ੁਕਰ ਦੇ ਵਿੱਚ ਰਹੇ, ਬੀਇੰਗ ਗ੍ਰੇਟਫੁਲ, ਸੋ ਉਹਦੇ ਵਿੱਚ ਵੀ ਇਨਸਾਨ ਖੁਸ਼ ਰਹਿ ਸਕਦਾ ਹੈ। ਵੈਰੀ ਗੁੱਡ ਅਨਿਲ ਜੀ, ਤੁਸੀਂ ਆਉਂਦੇ ਹੋ। ਅਨਿਲ ਜੀ ਵੈਲਕਮ।
ਯੁਧਵੀਰ ਜੀ ਸੁਪ੍ਰਭਾਤ ਜੀ, ਮੈਂ ਸਮਸਤ ਮਾਨਵਤਾ ਕੀ ਮੰਗਲ ਕੀ ਕਾਮਨਾ ਕਰਤਾ ਹੂੰ। ਯਸ਼ਵੀ ਸਪੋਰਟ ਜੀ।
ਸੁਪ੍ਰਭਾਤ ਜੀ, ਯਸ਼ਵੀ ਸਪੋਰਟ ਸਰ।
ਆਪਣੇ ਜੀ ਬੱਚੇ ਸੇ ਕੁਛ ਕਠਿਨ ਸਾ ਪ੍ਰਸ਼ਨ ਪੁੱਛ ਲਿਆ, ਬੱਚਾ ਥੋੜਾ ਸਾ ਉਲਝ ਗਿਆ, ਮੈਂ ਕਿਹਾ ਥੋੜਾ ਜਿਹਾ ਉਲਝਣ ਕੋ ਸੁਲਝਾ ਦੇ।
ਹਾਂਜੀ ਹਾਂਜੀ ਸੁਲਝਾਏ।
ਯੁਧਵੀਰ ਜੀ, ਐਸਾ ਹੋਤਾ ਹੈ ਕਿ ਜੀਵਨ ਮੇਂ ਪ੍ਰਸੰਨ ਰਹਿਣੇ ਕੇ ਲੀਏ ਧਨ ਕੋਈ ਸਾਧਨ ਨਹੀਂ ਹੈ। ਕੋਈ ਵਿਅਕਤੀ ਥੋੜੇ ਸੇ ਧਨ ਕੇ ਅੰਦਰ, ਥੋੜੇ ਸੀ ਆਵਸ਼ਕਤਾਓਂ ਕੇ ਅੰਦਰ ਬਹੁਤ ਪ੍ਰਸੰਨ ਰਹਿ ਸਕਤਾ ਹੈ। ਜਬ ਆਪਕੇ ਪਰਿਵਾਰ ਕੇ ਅੰਦਰ ਆਪਕੇ ਅੰਦਰ ਆਤਮ ਸੰਤੁਸ਼ਟੀ ਹੈ, ਆਪਕੇ ਪਰਿਵਾਰ ਕੇ ਅੰਦਰ ਇੱਕ ਬਹੁਤ ਅੱਛਾ ਮਾਹੌਲ ਹੈ, ਤੋ ਵੋ ਆਪਣੇ ਆਪ ਮੇਂ ਇਤਨੀ ਬੜੀ ਤਾਕਤ ਹੋਤਾ ਹੈ ਕਿ ਆਪਕੋ ਅਨਯ ਆਵਸ਼ਕਤਾਓਂ ਕੀ ਇਤਨੀ ਜ਼ਿਆਦਾ ਜ਼ਰੂਰਤ ਪੜਤੀ ਨਹੀਂ ਹੈ। ਲਾਲਚ ਕੀ ਕੋਈ ਹੱਦ ਔਰ ਕੋਈ ਸੀਮਾ ਹੋਤੀ ਨਹੀਂ ਹੈ। ਤੋ ਇਸ ਲਈ ਜੋ ਹੈ ਨਾ, ਅਭੀ ਇੱਕ ਛੋਟਾ ਸਾ ਇੱਕ ਪਿੱਛੇ ਵੀਡੀਓ ਵੀ ਵਾਇਰਲ ਹੋ ਰਹਾ ਥਾ, ਵੋ ਬੜਾ ਅੱਛਾ ਥਾ, ਵੋ ਕਿ ਇੱਕ ਬਹੁਤ ਅਮੀਰ ਕੋਈ ਬੱਚਾ ਥਾ, ਆਪਣੇ ਮਾਂ ਬਾਪ ਕਾ ਪਿਤਾ ਕਾ, ਤੋ ਉਸਕੀ ਮਾਂ ਨਹੀਂ ਥੀ, ਤੋ ਵੋ ਹਮੇਸ਼ਾ ਅਸੰਤੁਸ਼ਟ ਰਹਿਤਾ ਥਾ ਆਪਣੇ ਪਿਤਾ ਸੇ, ਕਿਉਂਕਿ ਉਸਕੋ ਜੀਵਨ ਮੇਂ ਸਭ ਕੁਛ ਬਿਨਾ ਕੀਏ ਮਿਲ ਜਾਤਾ ਥਾ। ਤੋ ਥੋੜਾ ਸਾ ਲੰਬਾ ਹੈ, ਮੈਂ ਛੋਟ ਮੇਂ ਬਾਤ ਕਰਤਾ ਹੂੰ। ਤੋ ਕੁੱਲ ਮਿਲਾ ਕੇ ਅੰਤ ਮੇਂ ਵੋ ਕਹੀਂ ਭਾਰਤ ਵਰਸ਼ ਗਿਆ, ਭਾਰਤ ਵਰਸ਼ ਮੇਂ ਕਿਸੀ ਇੱਕ ਰੂਰਲ ਆਪਣੇ ਗਾਓ ਮੇਂ ਕਹੀਂ ਜਾ ਰਹਾ ਥਾ, ਤੋ ਵਹਾਂ ਦੇਖਾ ਇੱਕ ਪਰਿਵਾਰ ਬੈਠਾ ਹੁਆ ਹੈ, ਵੋ ਪਰਿਵਾਰ ਉਸਕੋ ਇਤਨੇ ਪ੍ਰਸੰਨ ਥੇ, ਗਾ ਰਹੇ ਥੇ, ਝੂਮ ਰਹੇ ਥੇ, ਨਾਚ ਰਹੇ ਥੇ। ਤੋ ਉਸ ਵਿਅਕਤੀ ਨੇ ਉਸੇ ਜਾ ਕੇ ਪੁੱਛਾ, ਬਈ ਤੁਹਾਰੇ ਪਾਸ ਕੁਛ ਤੋ ਹੈ ਨਹੀਂ, ਤੁਮ ਪ੍ਰਸੰਨ ਕਿਉਂ ਹੋ? ਉਸਨੇ ਕਹਾ, ਕਿਉਂ ਆਪ ਕੈਸੇ ਕਹਿ ਸਕਤੇ ਮੇਰੇ ਪਾਸ ਕੁਛ ਨਹੀਂ ਹੈ, ਮੇਰੇ ਪਾਸ ਪਰਿਵਾਰ ਹੈ, ਮੈਂ ਮੇਰੇ ਪਾਸ ਪਰਿਵਾਰ ਹੈ, ਮੇਰੇ ਪਾਸ ਕੁਛ ਕਰਨੇ ਕਾ ਇੱਕ ਮਕਸਦ ਹੈ ਸਾਹਮਣੇ, ਮੈਂ ਬਹੁਤ ਪ੍ਰਸੰਨ ਹੂੰ ਆਪਣੀ ਆਵਸ਼ਕਤਾਓਂ ਕੇ ਅੰਦਰ। ਤੋ ਪ੍ਰਸੰਨਤਾ ਕੀ ਜੋ ਇੱਕ ਜੋ ਕੀ ਜੋ ਭੂਮਿਕਾ ਹੈ, ਇਸਕੀ ਜੋ ਇੱਕ ਸਾਰਾ ਕੁੱਲ ਮਿਲਾ ਕੇ ਇਹ ਪ੍ਰਸੰਨਤਾ, ਬਹੁਤ ਧਨ ਵਾਲੇ ਲੋਕ ਜੋ ਹੈ ਉਹ ਕਾਂ ਪ੍ਰਸੰਨ ਹੋਤੇ ਹੈ, ਕਈ ਵਾਰ ਹੁਣ ਕਿਆ ਵੀ ਸਮੱਸਿਆ ਉੱਤੀ ਹੈ ਅਲੱਗ ਅਲੱਗ। ਤੋ ਇੱਕ ਅੱਜ ਮੈਂ ਬਹੁਤ ਅੱਛਾ ਕੋਟ ਪੜਾ ਥਾ, ਕਹਿੰਦੇ ਕਿ ਜੋ ਅੱਛੇ ਵਿਵਹਾਰ ਜਿਨਕੇ ਘਰ ਕੇ ਅੰਦਰ ਹੋਤੇ ਹੈ ਵੋ ਆਪਣੇ ਪਰਿਵਾਰ ਮੇਂ ਵਿਵਹਾਰ ਬਾਂਟਤੇ ਹੈ, ਔਰ ਜਿਨਕੇ ਯਹਾਂ ਧਨ ਹੋਤੇ ਹੈ ਉਨਕੇ ਯਹਾਂ ਲਿਖੀ ਜਾਤੀ ਹੈ। ਕੁੱਲ ਮਿਲਾ ਕੇ ਇਸ ਤਰ੍ਹਾਂ ਕਾ ਵਾਤਾਵਰਣ। ਮੈਂ ਥੋੜੀ ਸੀ ਆਪਕੇ ਸਮਾਚਾਰ ਕਾ ਸਮੇਂ ਹੋ ਰਹਾ ਹੈ, ਮੈਂ ਜ਼ਿਆਦਾ ਸਮੇਂ ਨਹੀਂ ਲੂੰਗਾ।
ਜੀ ਜੀ ਜੀ,
ਮੈਂ ਆਪਕੇ ਸਾਥ ਵਿਚਾਰ ਕੇ ਲਿਆਇਆ ਥਾ, ਕੁਛ ਔਰ ਵਿਚਾਰ ਕੇ ਲਈ ਅਗਲੀ ਵਾਰ ਆਊਂਗਾ। ਧੰਨਵਾਦ।
ਠੀਕ ਹੈ, ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਫਾਰ ਐਕਸਪਲੇਨਿੰਗ ਦੈਟ ਅਨਿਲ ਜੀ। ਗੁਰਮੇਲ ਜੀ, ਤੁਸੀਂ ਆਉਂਦੇ ਰਹੋ। ਗੁਰਮੇਲ ਜੀ, ਗੋ ਅਹੈਡ।
ਹਾਂਜੀ ਜਦਵੀਰ ਜੀ, ਕੀ ਹਾਲ ਹੈ ਜੀ?
ਬਹੁਤ ਵਧੀਆ ਸਰ, ਮਿਹਰਬਾਨੀ।
ਅੱਛਾ ਅੱਛਾ ਸਰ, ਗੱਲ ਇਹ ਆ ਬਈ ਜਿਹੜਾ ਖੁਸ਼ੀ ਆ ਨਾ, ਖੁਸ਼ੀ ਕਿਸੇ ਅਮੀਰ ਜਾਂ ਗਰੀਬ ਜਾਂ ਧਨ ਜਾਂ ਵੱਧ ਜਾਂ ਘਟਣ ਨਾਲ ਨਹੀਂ ਹੈਗੀ, ਹੈ ਨਾ। ਇਹ ਤਾਂ ਇੱਕ ਮਨ ਦੀ ਅਵਸਥਾ, ਜਿਹੜੀ ਖੁਸ਼ੀ ਆ ਨਾ, ਜਦੋਂ ਜਿਹੜੀ ਤੁਹਾਡੀ ਮਨ ਦੀ ਅਵਸਥਾ ਉਹ ਤੁਸੀਂ ਅਚੀਵ ਕਰ ਲੈਂਦੇ ਹੈਗੇ ਹੋ, ਹੈ ਨਾ, ਉਹ ਚਾਹੇ ਤੁਸੀਂ ਮਹਾਰਾਜ ਝੁੱਗੀ ਚ ਰਹਿੰਦੇ ਹੋ, ਚਾਹੇ ਤੁਸੀਂ ਚਾਰ ਦਿਨਾਂ ਤੋਂ ਰੋਟੀ ਨਹੀਂ ਖਾਧੀ, ਹੈ ਨਾ, ਤੁਹਾਡਾ ਢਿੱਡ ਭੁੱਖਾ ਵਾ, ਹੈ ਨਾ, ਉਹ ਜੈ ਜੀ ਮਰਜ਼ੀ ਮਹਾਰਾਜ ਅਵਸਥਾ ਜੀਵਨ ਦੀ ਤੁਹਾਡੇ ਦੀ, ਉਹ ਇੱਕ ਤਰ੍ਹਾਂ ਦਾ ਮਨ ਦੀ ਅਵਸਥਾ ਜਿਹੜੀ ਖੁਸ਼ੀ ਆ ਨਾ, ਜਦੋਂ ਤੁਸੀਂ ਅਵਸਥਾ ਉਹ ਜਿਹੜੀ ਹੈਗੀ ਆ ਉਹ ਮਹਾਰਾਜ ਤੁਸੀਂ ਮਤਲਬ ਇੱਕ ਤਰ੍ਹਾਂ ਦਾ ਸਮਝ ਜਾਂਦੇ ਹੋ ਮਨ ਨੂੰ, ਹੈ ਨਾ, ਉਹਨੂੰ ਅਚੀਵ ਕਰ ਲੈਂਦੇ ਹੋ, ਤਾਂ ਤੁਹਾਡੇ ਮਹਾਰਾਜ ਉਹਦੇ ਚ ਖੁਸ਼ੀ ਆ। ਅਸਲ ਚ ਕਿਸੇ ਵੀ ਅਚੀਵਮੈਂਟ ਨਾਲ, ਅਮੀਰੀ ਨਾਲ, ਗਰੀਬੀ ਨਾਲ, ਧਨ ਨਾਲ, ਕਿਸੇ ਚੀਜ਼ ਨਾਲ ਨਹੀਂ ਹੈਗੀ, ਇਹ ਸਿਰਫ ਇੱਕ ਆਪਣੇ ਮਨ ਦੀ ਅਵਸਥਾ, ਹੈ ਨਾ, ਉਹਦੇ ਨਾਲ ਖੁਸ਼ੀ ਆ। ਓਕੇ ਜਦਵੀਰ ਜੀ, ਥੈਂਕ ਯੂ ਜੀ,
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਧੰਨਵਾਦ, ਬਹੁਤ ਸਰ, ਬਹੁਤ ਸ਼ੁਕਰੀਆ, ਥੈਂਕ ਯੂ। ਗੁਰਮੇਲ ਸਾਹਿਬ ਨੇ ਬੜੀ ਵਧੀਆ ਗੱਲ ਸਾਂਝੀ ਕੀਤੀ। ਹਾਂਜੀ ਕਮਲਜੀਤ ਮਿਨਹਾਸ ਸਾਹਿਬ, ਤੁਸੀਂ ਆਉਂਦੇ ਰਹੋ। ਕਮਲਜੀਤ ਮਿਨਹਾਸ ਸਾਹਿਬ, ਗੋ ਅਹੈਡ।
ਹਾਂਜੀ ਜੁਦਵੀਰ ਜੀ, ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਸਰ। ਮੈਨੂੰ ਤੇ ਖੁਸ਼ੀ ਜਦੋਂ ਮੈਂ ਆਪਣਾ ਕੰਮ ਕਰਦਾ ਨਾ, ਉਹ ਤੋਂ ਬਾਅਦ ਹੁੰਦੀ, ਜਦੋਂ ਮੈਂ ਜਿਹੜਾ ਵੀ ਕੰਮ ਕਰ ਰਿਹਾ ਔਰ ਜਿੰਨੀ ਵੀ ਇਮਾਨਦਾਰੀ ਨਾਲ ਉਹਨੂੰ ਕਰ ਸਕਾਂ, ਤੇ ਉਦੋਂ ਬਾਅਦ ਜਦੋਂ ਮੈਨੂੰ ਰਿਜ਼ਲਟ ਨਿਕਲਦਾ ਹੁੰਦਾ ਵਧੀਆ ਲੱਗਦਾ, ਤੇ ਫਿਰ ਮੈਨੂੰ ਮਨ ਦੀ ਖੁਸ਼ੀ ਮਿਲਦੀ ਹੈ ਸਰ। ਤੇ ਦੂਸਰੀ ਗੱਲ ਸਰ, ਦੇਖੋ ਦੇਖੋ ਇਸ ਵੇਲੇ ਟੀਚਰ ਫਿਰ ਆਪਣੇ ਸਟ੍ਰਾਈਕ ਤੇ ਜਾ ਰਹੇ ਨੇ, ਬਜਟ ਸਾਡੇ ਕੋਲ ਸਰਪਲਸ ਹੈ, ਕ੍ਰਾਈਮ ਉੱਤੇ ਜਾ ਰਿਹਾ, ਇੰਸ਼ੋਰੈਂਸਾਂ ਉੱਤੇ ਜਾ ਰਹੀਆਂ ਨੇ, ਸਭ ਕੁਝ ਮਹਿੰਗਾ ਹੋ ਰਿਹਾ, ਹਾਸਪਿਟਲ ਦੇ ਅਸੀਂ ਕਿੰਨੇ ਦੇਰ ਤੋਂ ਬ੍ਰੈਂਪਟਨ ਦੇ ਵਿੱਚ ਤਰਲੇ ਕੱਢ ਰਹੇ ਇਹਨਾਂ ਦੇ, ਤੇ ਸਾਨੂੰ ਬਣਾ ਕੇ ਦਿਓ। ਸਕੂਲਾਂ ਦੀ ਹਾਲਤ ਦੇਖ ਲਓ, ਕ੍ਰਾਈਮ ਦੇਖ ਲਓ, ਕਾਰਾਂ ਦੀ ਚੋਰੀ ਦੇਖ ਲਓ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੇਰੇ ਖਿਆਲ ਦੇ ਜਿਹੜੀਆਂ ਵੀ ਗੌਰਮੈਂਟ ਆ, ਚਾਹੇ ਫੈਡਰਲ ਦੇ ਨੇ, ਚਾਹੇ ਉਹ ਸਾਡੇ ਲੋਕਲ ਨੇ, ਚਾਹੇ ਸਾਡੇ ਇੱਥੇ ਆਪਣੇ ਜਿਹੜੇ ਕੌਂਸਲਰ ਵਗੈਰਾ ਜੋ ਵੀ ਨੇ, ਇਹ ਸਾਰੇ ਫੇਲੀਅਰ ਨੇ, ਕੋਈ ਕਿਸੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਇੱਥੇ, ਕੀ ਨਹੀਂ ਹੋ ਰਿਹਾ। ਸੀਟਾਂ ਦੇ ਉੱਤੇ ਤੁਸੀਂ ਹਾਲ ਦੇਖ ਲਓ ਕੀ ਆ, ਮਤਲਬ ਜ਼ਿੰਮੇਵਾਰ ਵਿਅਕਤੀਆਂ ਨੂੰ ਲਿਆਓ ਸਰ, ਤੇ ਪੈਸਾ ਅਸੀਂ ਦੇ ਰਹੇ ਹਾਂ ਤੇ ਉਹ ਸਹੀ ਜਗ੍ਹਾ ਤੇ ਲਾਉਣਾ ਚਾਹੀਦਾ, ਨਾ ਕਿ ਆਪਣੇ ਇਹਨਾਂ ਨੂੰ ਤਨਖਾਹਾਂ ਵਧਾਉਣ ਦੇ ਉੱਤੇ ਸਰ। ਥੈਂਕ ਯੂ ਵੈਰੀ ਮਚ ਸਰ, ਮਿਹਰਬਾਨੀ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਬੜੀ ਵਧੀਆ ਤੁਸੀਂ ਵੀ ਗੱਲ ਕਹੀ ਹੈ ਸਰ ਜੀ। ਸੋ ਇਹਨੂੰ ਅਸੀਂ ਇੱਥੇ ਹੀ ਰੈਪ ਅਪ ਕਰਦੇ ਹਾਂ। ਮੈਂ ਕੁਝ ਪੁਆਇੰਟਸ ਜੇ ਤੁਹਾਡੀ ਇਜਾਜ਼ਤ ਹੋਏ ਤੇ ਦੱਸ ਦਿੰਦਾ ਉਸ ਤੋਂ ਜੋ ਮੈਂ ਅਗੇਨ ਇਹ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਐਸੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਅਮਨ ਜੀ ਤੁਸੀਂ ਦੱਸਿਆ ਆਪਣੀ ਗੱਲ ਦੱਸੀ, ਗੁਰਮੇਲ ਜੀ ਨੇ, ਅਨਿਲ ਜੀ ਨੇ, ਕਮਲਜੀਤ ਮਿਨਹਾਸ ਸਾਹਿਬ ਨੇ, ਸਾਰਿਆਂ ਨੇ ਆਪਣੀ ਆਪਣੀ ਚੀਜ਼ ਸ਼ੇਅਰ ਕੀਤੀ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਖੁਦ ਇਹ ਫਾਇੰਡ ਆਊਟ ਕਰਨਾ ਚਾਹੀਦਾ ਹੈ ਕਿ ਵਟ ਮੇਕਸ ਅਸ ਹੈਪੀ, ਕਿਉਂਕਿ ਹਰੇਕ ਦਾ ਡਿਫਰੈਂਟ ਆਂਸਰ ਹੈ, ਹਰੇਕ ਦਾ ਡਿਫਰੈਂਟ ਐਕਸਪੀਰੀਅੰਸ ਹੈ, ਔਰ ਹਰੇਕ ਦੀ ਡਿਫਰੈਂਟ ਰਿਕੁਆਇਰਮੈਂਟ ਵੀ ਡਿਫਰੈਂਟ ਹੈ। ਕਿਉਂਕਿ ਇਹ 2+2=4 ਨਹੀਂ ਹੈ, ਮੈਥਸ ਦਾ ਸਵਾਲ ਨਹੀਂ ਹੈ ਕਿ ਹਰ ਕੋਈ ਜਿਹੜਾ ਕਿਸੇ ਨੂੰ ਵੀ ਤੁਸੀਂ ਪੁੱਛੋ ਕਿ ਤੁਹਾਡੀ ਖੁਸ਼ੀ ਕਿਹਦੇ ਵਿੱਚ ਹੈ ਤੇ ਉਹ 2+2=4 ਹੀ ਆਂਸਰ ਆਏਗਾ। ਨਹੀਂ, ਕਿਉਂਕਿ ਮੈਥਸ ਦੇ ਵਿੱਚ ਤਾਂ ਕਿਸੇ ਨੂੰ ਵੀ ਤੁਸੀਂ ਪੁੱਛੋ ਨਾ, ਹਰੇਕ ਨੇ ਆਂਸਰ ਜਿਹੜਾ ਸਹੀ ਆਂਸਰ ਉਹ 4 ਹੀ ਹੈ। ਜੇ ਕਿਸੇ ਨੂੰ ਵੀ ਤੁਸੀਂ 10 ਜਣੇ ਆ ਤੁਸੀਂ ਪੁੱਛੋ ਵਟ ਇਜ਼ 2+2 ਤਾਂ ਸਾਰੇ ਦੱਸਣਗੇ ਜੀ 2+2=4। ਲੇਕਿਨ ਇਹਦੇ ਵਿੱਚ ਜੇ ਅਸੀਂ ਕਹੀਏ ਕਿ ਜੀ ਸੇਮ ਆਂਸਰ ਹੈ, ਨਹੀਂ, ਸੇਮ ਆਂਸਰ ਜਿਹੜਾ ਉਹ ਨਹੀਂ ਹੋ ਸਕਦਾ, 2+2=4 ਨਹੀਂ ਹੋ ਸਕਦਾ। ਸੋ ਇਸ ਲਈ ਮੈਂ ਇਹੀ ਕਹਾਂਗਾ ਕਿ ਹਰੇਕ ਦਾ ਆਪਣਾ ਵੱਖਰਾ ਵੱਖਰਾ ਆਂਸਰ ਹੈ। ਸੋ ਤੁਸੀਂ ਆਪਣਾ ਆਂਸਰ ਜਿਹੜਾ ਉਹ ਤੁਸੀਂ ਖੁਦ ਦੇਖਣਾ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਤੁਹਾਨੂੰ ਕਿਹੜੀ ਚੀਜ਼ ਜਿਹੜੀ ਹੈ ਉਹ ਖੁਸ਼ੀ ਦਿੰਦੀ ਹੈ, ਵਟ ਮੇਕਸ ਯੂ ਹੈਪੀ, ਉਹ ਤੁਸੀਂ ਆਪਣੇ ਆਪ ਸ਼ੇਅਰ ਕਰਨਾ, ਉਹ ਤੁਸੀਂ ਆਪਣੇ ਆਪ ਜਿਹੜਾ ਫਾਇੰਡ ਆਊਟ ਕਰਨਾ। ਬਾਕੀ ਮੈਂ ਆਪਣੀ ਲਾਈਫ ਦਾ ਜਿਹੜਾ ਆਪਣਾ ਐਕਸਪੀਰੀਅੰਸ ਹੈ ਔਰ ਕੁਛ ਜਿਹੜੀਆਂ ਚੀਜ਼ਾਂ ਜਿਹੜੀ ਮੈਂ ਗੱਲ ਕਰ ਰਿਹਾ, ਕੁਛ ਚੀਜ਼ਾਂ ਇਹਦੇ ਵਿੱਚ ਰਿਸਰਚ ਵੀ ਦੱਸ ਰਹੀਆਂ ਨੇ, ਬਟ ਇਹ ਮੇਰਾ ਆਪਣਾ ਜ਼ਾਤੀ ਓਪੀਨੀਅਨ ਹੈ, ਦਿਸ ਇਜ਼ ਮਾਈ ਪਰਸਨਲ ਐਂਡ ਅ ਵੈਰੀ ਹੰਬਲ ਓਪੀਨੀਅਨ। ਮੇਰਾ ਆਪਣਾ ਜ਼ਾਤੀ ਤਜਰਬਾ ਕਹਿ ਲਓ, ਐਕਸਪੀਰੀਅੰਸ ਕਹਿ ਲਓ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਮੈਂ ਕੀ ਸੋਚਦਾ। ਬਾਕੀ ਤੁਸੀਂ ਆਪਣਾ ਆਪਣਾ ਜ਼ਰੂਰ ਐਕਸਪਲੋਰ ਕਰੋ ਲਾਈਫ ਦੇ ਵਿੱਚ ਕਿ ਤੁਹਾਨੂੰ ਕਿਹੜੀ ਚੀਜ਼ ਖੁਸ਼ੀ ਮਿਲਦੀ ਹੈ, ਐਂਡ ਫਿਰ ਹੈਡਲਾਈਨਸ ਵੱਲ ਰੁੱਕ ਕਰਦੇ ਹਾਂ। ਮੇਰੇ ਖਿਆਲ ਦੇ ਨਾਲ ਇੱਕ ਤਾਂ ਜਿਹੜੀ ਸਟਰੋਂਗ ਰਿਲੇਸ਼ਨਸ ਹੈਗੇ ਨੇ ਲਾਈਫ ਦੇ ਵਿੱਚ, ਸਾਡੇ ਰਿਲੇਸ਼ਨਸ਼ਿਪ ਬਹੁਤ ਸਟਰੋਂਗ ਹੈ, ਉਹ ਸਾਨੂੰ ਖੁਸ਼ ਰੱਖਦੇ ਨੇ। ਕਿਉਂਕਿ ਲਾਈਫ ਦੇ ਵਿੱਚ ਹਮੇਸ਼ਾ ਉਤਾਰ ਚੜਾਵ ਤਾਂ ਆਉਣਗੇ ਆਉਣਗੇ, ਲੇਕਿਨ ਜਿਹੜੇ ਸਟਰੋਂਗ ਰਿਲੇਸ਼ਨਸ਼ਿਪ ਹੈ ਉਹ ਸਾਨੂੰ, ਜੇ ਰੱਬ ਨਾ ਕਰੇ ਕੋਈ ਚੀਜ਼ ਚੈਲੇਂਜ ਆ ਗਈ ਹੈ ਸਾਡੀ ਲਾਈਫ ਦੇ ਵਿੱਚ, ਤੇ ਉਹ ਸ਼ੌਕ ਨੂੰ ਐਬਜ਼ਰਬ ਕਰਨ ਦੇ ਵਿੱਚ ਹੈਲਪ ਕਰਨਗੇ, ਔਰ ਜਿਹੜੇ ਸਾਡੇ ਰਿਲੇਸ਼ਨਸ਼ਿਪ ਸਟਰੋਂਗ ਨੇ ਉਹ ਹਮੇਸ਼ਾ ਸਾਨੂੰ ਇੱਕ ਕੰਫਰਟ ਦੇਣਗੇ ਕਿ ਯੈਸ, ਸਾਨੂੰ ਕਦੇ ਵੀ ਕਿਸੇ ਦੀ ਜ਼ਰੂਰਤ ਪਏ, ਚਾਹੇ ਖੁਸ਼ੀ ਸ਼ੇਅਰ ਕਰਨੀ, ਖੁਸ਼ੀ ਵੀ ਸ਼ੇਅਰ ਕਰਨ ਦਾ ਹੀ ਮਜ਼ਾ ਹੈ, ਸੋ ਚਾਹੇ ਖੁਸ਼ੀ ਸ਼ੇਅਰ ਕਰਨੀ ਅਸੀਂ ਜਾਂ ਕੋਈ ਚੈਲੇਂਜ ਆ ਗਿਆ, ਤਾਂ ਜੇ ਸਾਡੇ ਰਿਲੇਸ਼ਨਸ਼ਿਪ ਬੜੇ ਸਟਰੋਂਗ ਨੇ, ਸੋ ਇਹ ਖੁਸ਼ੀ ਦਾ ਇੱਕ ਬਹੁਤ ਬੜਾ ਸੋਰਸ ਨੇ। ਔਰ ਹਾਵਰਡ ਨੇ ਇੱਕ ਬਹੁਤ ਬੜੀ ਰਿਸਰਚ ਕੀਤੀ ਸੀ ਜਿਹਦੇ ਵਿੱਚ ਉੱਥੇ ਵੀ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਬਹੁਤ ਸਾਰੇ ਲੋਕ ਜੋ ਖੁਸ਼ ਰਹਿੰਦੇ ਨੇ ਲਾਈਫ ਦੇ ਵਿੱਚ, ਸੋ ਮੇ ਬੀ ਉਹਦੇ ਵਿੱਚ ਇੱਕ ਇੰਪੋਰਟੈਂਟ, ਬਹੁਤ ਇੰਪੋਰਟੈਂਟ ਜਿਹੜਾ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਇੰਡੀਕੇਟਰ ਉਹਨਾਂ ਦੱਸਿਆ ਕਿ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਸਟਰੋਂਗ ਨੇ, ਦਿਸ ਇਜ਼ ਨੰਬਰ 1। ਸੈਕਿੰਡ ਜਿਹੜਾ ਲਵ ਹੈ, ਸੈਕਿੰਡ ਪੁਆਇੰਟ ਇਜ਼ ਲਵ, ਕਿ ਜਿਹੜਾ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਜਾਂ ਤੁਹਾਨੂੰ ਲੋਕਾਂ ਦਾ ਪਿਆਰ ਮਿਲਦਾ ਹੈਗਾ, ਵੈਦਰ ਤੁਹਾਡੇ ਪੇਰੈਂਟਸ ਨੇ, ਤੁਹਾਡੇ ਸਿਬਲਿੰਗਸ ਨੇ, ਤੁਹਾਡੇ ਫਰੈਂਡਸ ਨੇ, ਬੱਚੇ ਨੇ, ਜਾਂ ਤੁਹਾਡੇ ਕੋ ਵਰਕਰਸ ਨੇ ਜਾਂ ਬਾਹਰ, ਸੋ ਇਹ ਜਿਹੜਾ ਪਿਆਰ, ਜਿਹੜੀ ਸ਼ੇਅਰਿੰਗ ਹੈ ਆਫ ਲਵ ਜਿਹੜੀ ਹੈ, ਪਿਆਰ ਤੁਸੀਂ ਕਰਦੇ ਹੋ ਆਪਣੇ ਪੇਰੈਂਟਸ ਨੂੰ, ਉਹ ਤੁਹਾਨੂੰ ਪਿਆਰ ਕਰਦੇ ਨੇ, ਬੱਚੇ ਨੂੰ, ਸੋ ਆਈ ਥਿੰਕ ਦਿਸ ਇਜ਼ ਵਨ ਆਫ ਦਾ ਬਿਗੈਸਟ ਫੈਕਟਰਸ ਵਿਚ ਮੇਕਸ ਯੂ ਹੈਪੀ। ਤੀਸਰਾ ਜਿਹੜਾ ਫੇਥ, ਫੇਥ ਬੜੀ ਇੰਪੋਰਟੈਂਟ ਚੀਜ਼ ਹੈ ਕਿ ਉਸ ਪਰਮਾਤਮਾ 'ਚ ਵਿਸ਼ਵਾਸ ਅਸੀਂ ਕਹਿ ਲਈਏ, ਚਾਹੇ ਕੁਦਰਤ ਦੇ ਉੱਤੇ ਵਿਸ਼ਵਾਸ ਅਤੇ ਚਾਹੇ ਆਪਣੇ ਉੱਤੇ ਵਿਸ਼ਵਾਸ, ਉਹ ਜਿਹੜਾ ਫੇਥ ਹੈ ਉਹ ਸਾਨੂੰ ਬਹੁਤ ਜ਼ਿਆਦਾ ਖੁਸ਼ ਰੱਖਦਾ ਹੈ ਕਿ ਸਭ ਕੁਛ ਠੀਕ ਹੈ, ਆਲ ਇਜ਼ ਵੈਲ, ਸਭ ਕੁਛ ਠੀਕ ਹੋ ਰਿਹਾ ਹੈ ਔਰ ਸਭ ਕੁਛ ਠੀਕ ਹੋਏਗਾ। ਕਿਉਂਕਿ ਬਹੁਤ ਵਾਰ ਅਸੀਂ ਜ਼ਿੰਦਗੀ ਆਪਣੀ ਪਾਸਟ ਦੇ ਵਿੱਚ ਹੀ ਬਿਤਾ ਦਿੰਦੇ ਹਾਂ ਕਿ ਕੱਲ੍ਹ ਜੋ ਹੋਇਆ, ਸੋ ਜਦੋਂ ਅਸੀਂ ਪਾਸਟ ਦੇ ਵਿੱਚ ਰਹਿੰਦੇ ਹਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜੇ ਕੁਛ ਇਸ਼ੂਜ਼ ਰਹੇ ਨੇ, ਚੈਲੰਜਸ ਰਹੇ ਨੇ, ਦੈਟ ਮਾਈਟ ਈਵਨ ਲੀਡ ਟੂ ਡਿਪਰੈਸ਼ਨ, ਕਿ ਜੇ ਅਸੀਂ ਪਾਸਟ ਦੇ ਵਿੱਚ ਰਹਿੰਦੇ ਔਰ ਜੇ ਫਿਊਚਰ 'ਚ ਬਹੁਤ ਜ਼ਿਆਦਾ ਅਸੀਂ ਰਹਿੰਦੇ ਹਾਂ ਤਾਂ ਉਹ ਸਾਨੂੰ ਐਂਸ਼ੀਅਸ ਕਰਦਾ। ਸੋ ਕਿਤੇ ਨਾ ਕਿਤੇ ਜਿਹੜਾ ਫੇਥ ਹੈ ਪਰਮਾਤਮਾ ਦੇ ਨਾਲ, ਤੁਸੀਂ ਦੇਖ ਲੈਣਾ ਜਿਹੜੇ ਲੋਕ ਜ਼ਿਆਦਾ ਜੁੜੇ ਹੋਣਗੇ ਉਹਨਾਂ ਨੂੰ ਸਬਰ, ਸੰਤੋਖ ਔਰ ਉਹ ਖੁਸ਼ ਰਹਿਣਗੇ। ਅਗਲਾ ਬੜਾ ਇੰਪੋਰਟੈਂਟ ਪੁਆਇੰਟ ਹੈ, ਦੈਟ ਇਜ਼ ਸੈਟਿਸਫੈਕਸ਼ਨ। ਹੁਣੇ ਅਮਨ ਜੀ ਨੇ ਵੀ ਉਹ ਗੱਲ ਕੀਤੀ, ਗੁਰਮੇਲ ਸਾਹਿਬ ਨੇ ਵੀ ਉਸ ਚੀਜ਼ ਨੂੰ ਹਾਈਲਾਈਟ ਕੀਤਾ, ਸੈਟਿਸਫੈਕਸ਼ਨ ਜਿਹੜੀ ਹੈਗੀ ਹੈ ਕਿ ਯੈਸ, ਜੋ ਕੁਛ ਹੈ, ਜੋ ਕੁਛ ਹੈ ਉਹ ਠੀਕ ਹੈ ਬਸ। ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਅੱਜ ਅਸੀਂ ਬੜਾ ਕੁਛ ਦੇਖਦੇ ਹਾਂ, ਬੜੇ ਬੜੇ ਬਿਲੀਅਨਰਸ ਜਿਹੜੇ ਨੇ, ਸੈਟਿਸਫੈਕਸ਼ਨ ਨਹੀਂ ਹੈ, ਸੈਟਿਸਫੈਕਸ਼ਨ ਦੀ ਕਮੀ ਹੈ, ਸੋ ਦੇ ਆਰ ਟੋਰਚਰਿੰਗ ਦੈਮਸੈਲਵਸ ਫਾਰ ਮੋਰ ਅਚੀਵਮੈਂਟਸ, ਫਾਰ ਮੋਰ ਮਨੀ, ਫਾਰ ਮੋਰ ਫੇਮ, ਕੁਡ ਬੀ ਐਨੀਥਿੰਗ। ਸੋ ਸੈਟਿਸਫੈਕਸ਼ਨ ਨਹੀਂ ਹੈ ਤਾਂ ਉਹ ਖੁਸ਼ੀ ਨਹੀਂ ਹੈ। ਸੋ ਸੈਟਿਸਫੈਕਸ਼ਨ ਕਿਸੇ ਨੂੰ ਸਿਰਫ ਦੋ ਵਕਤ ਦੀ ਰੋਟੀ ਦੇ ਵਿੱਚ ਵੀ ਹੋ ਸਕਦੀ ਹੈ ਕਿ ਦੋ ਵਕਤ ਦੀ ਰੋਟੀ ਮਿਲ ਰਹੀ ਹੈ, ਆਈ ਐਮ ਸੈਟਿਸਫਾਈਡ, ਠੀਕ ਹੈ, ਇਸ ਤੋਂ ਜ਼ਿਆਦਾ ਕੁਛ ਨਹੀਂ ਚਾਹੀਦਾ। ਬਹੁਤ ਸਾਰੇ ਲੋਕ ਤੁਸੀਂ ਦੇਖਣਾ ਉਹ ਸਾਈਕਲ ਚਲਾਉਂਦੇ ਨੇ ਔਰ ਸਾਈਕਲ ਦੇ ਉੱਤੇ ਖੁਸ਼ ਨੇ, ਉਹਨਾਂ ਦੀ ਚਾਹਤ ਨਹੀਂ ਹੈ ਕਿ ਅਸੀਂ ਸਕੂਟਰ ਲੈ ਲਈਏ ਜਾਂ ਕੁਛ ਹੋਰ ਬੜੀ ਗੱਡੀ ਦੀ ਤਾਂ ਬਿਲਕੁਲ ਹੀ ਚਾਹਤ ਉਹਨਾਂ ਨੂੰ ਨਹੀਂ ਹੈ। ਸੋ ਸੈਟਿਸਫੈਕਸ਼ਨ ਜਿਹੜੀ ਹੈ ਉਹ ਵੀ ਖੁਸ਼ੀ ਦਾ ਇੱਕ ਬਹੁਤ ਬੜਾ ਸੋਰਸ ਹੈ। ਗ੍ਰੈਟੀਟਿਊਡ, ਗ੍ਰੈਟੀਟਿਊਡ ਔਰ ਸੈਟਿਸਫੈਕਸ਼ਨ ਨੂੰ ਅਸੀਂ ਮਿਕਸਅਪ ਨਾ ਕਰ ਦਈਏ ਕਿਤੇ। ਗ੍ਰੈਟੀਟਿਊਡ ਹੈ ਕਿ ਤੁਸੀਂ ਜਿਹੜੀ ਚੀਜ਼ ਹੈ ਉਹਦਾ ਸ਼ੁਕਰ ਵੀ ਕਰਨਾ, ਸੈਟਿਸਫੈਕਸ਼ਨ ਤੇ ਹੈ ਨਾ ਕਿ ਆਮ ਸੈਟਿਸਫਾਈਡ, ਬਟ ਗ੍ਰੈਟੀਟਿਊਡ ਹੈ ਜੋ ਵੀ ਤੁਹਾਨੂੰ ਕੋਈ ਵੀ ਚੀਜ਼ ਆ ਤੁਹਾਨੂੰ ਉਹਦੇ ਲਈ ਤੁਸੀਂ ਸ਼ੁਕਰ ਦੇ ਵਿੱਚ ਰਹਿੰਦੇ ਹੋ ਕਿ ਅੱਜ ਸਵੇਰੇ ਅੱਖਾਂ ਖੁੱਲ ਗਈਆਂ ਸ਼ੁਕਰ ਛਾਇਆ ਦੇ ਵਿੱਚ ਕਿ ਅੱਜ ਦਾ ਦਿਨ ਸਾਨੂੰ ਦੇਖਣ ਨੂੰ ਮਿਲ ਗਿਆ। ਕਿੰਨੇ ਲੋਕ ਨੇ, ਕੋਈ ਗਾਰੰਟੀ ਥੋੜ੍ਹੀ ਹੈ ਕਿ ਜੀ ਤੁਸੀਂ 20 ਸਾਲ ਦੀ ਉਮਰ ਜੀਣੀ ਸੀਗੀ। ਜੇ ਅੱਜ ਸਾਡੇ ਕੋਈ ਟੀਨੇਜਰ ਇਹ ਪ੍ਰੋਗਰਾਮ ਸੁਣ ਰਹੇ ਨੇ ਤੇ ਈਵਨ ਇਫ ਯੂ ਆਰ 17, 18, 19 ਵੀ ਟੇਕ ਲਾਈਫ ਫੋਰ ਗ੍ਰਾਂਟਡ ਕਿ ਜੀ ਅਸੀਂ ਤਾਂ 100 ਸਾਲ ਦੀ ਜ਼ਿੰਦਗੀ ਜੀਣਾ ਹੀ ਜੀਣਾ, ਅਸੀਂ ਤਾਂ ਟੀਨੇਜਰ ਆ ਜਾਂ ਅਸੀਂ 20s 'ਚ ਹੈ ਜਾਂ ਅਸੀਂ ਈਵਨ 30s, 40s 'ਚ ਹਾਂ ਤਾਂ ਵੀ ਅਸੀਂ ਇਹੀ ਸੋਚਦੇ ਹਾਂ ਕਿ ਅਸੀਂ ਤਾਂ 30s, 40s 'ਚ ਹੈ। ਜਿਹੜੇ ਲੋਕ 80 ਸਾਲ 100 ਸਾਲ ਦੇ ਹੋਣਗੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਲੇਕਿਨ ਨਹੀਂ, ਗ੍ਰੈਟੀਟਿਊਡ ਵਿੱਚ ਰੋਜ਼ ਜਿਹੜਾ ਇੱਕ ਦਿਨ ਸਾਨੂੰ ਅੱਜ ਦਾ ਮਿਲ ਗਿਆ, ਜਿਹੜਾ ਇੱਕ ਦਿਨ ਵੀ ਅੱਜ ਸਾਨੂੰ ਮਿਲ ਗਿਆ, ਲੈਟਸ ਲਿਵ ਇਨ ਗ੍ਰੈਟੀਟਿਊਡ, ਉਸ ਪਰਮਾਤਮਾ ਦਾ ਸ਼ੁਕਰ। ਜੇ ਅਸੀਂ ਪਰਮਾਤਮਾ ਨੂੰ ਨਹੀਂ ਮੰਨਦੇ ਉਸ ਕੁਦਰਤ ਦਾ, ਉਸ ਐਨਰਜੀ ਦਾ ਜਾਂ ਆਪਣੇ ਆਪ ਦਾ ਹੀ ਸ਼ੁਕਰੀਆ ਅਦਾ ਕਰੀਏ। ਲੈਟਸ ਲਿਵ ਇਨ ਗ੍ਰੈਟੀਟਿਊਡ ਫੋਰ ਐਵਰੀ ਸਿੰਗਲ ਥਿੰਗ। ਛੋਟੀ 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 ਚੀਜ਼ਾਂ ਬਹੁਤ ਸਾਰੀਆਂ, ਬਾਹਰ ਜਾਂਦੇ ਹਾਂ ਕਿਤੇ ਅਸੀਂ ਰੈਸਟੋਰੈਂਟ 'ਚ ਖਾਣਾ ਖਾ ਰਹੇ ਹਾਂ, ਆਰਾਮ ਦੇ ਨਾਲ ਦੇਖੋ ਅਸੀਂ ਖਾਣਾ ਖਾ ਰਹੇ ਹਾਂ, ਕੋਈ ਸਾਨੂੰ ਸਰਵ ਕਰ ਰਿਹਾ, ਅਸੀਂ ਇੰਜੋਏ ਕਰ ਰਹੇ ਹਾਂ ਆਪਣੀ ਲਾਈਫ, ਬਾਹਰ ਗੱਡੀਆਂ ਸਾਡੇ ਕੋਲ ਖੜੀਆਂ ਹੈ ਜਾਣ ਆਉਣ ਲਈ, ਵਧੀਆ ਸਾਫ ਪਾਣੀ, ਸਾਫ ਹਵਾ, ਹਰ ਚੀਜ਼ ਦਾ ਸ਼ੁਕਰ, ਗ੍ਰੈਟੀਟਿਊਡ। ਸ਼ੇਅਰਿੰਗ, ਅਗਲਾ ਪੁਆਇੰਟ, ਜੋ ਕੁਝ ਸਾਡੇ ਕੋਲ ਹੈ ਜਦੋਂ ਅਸੀਂ ਉਹਨੂੰ ਸ਼ੇਅਰ ਕਰਦੇ ਹਾਂ ਔਰ ਉਹਦੇ ਨਾਲ ਜੋ ਸਾਨੂੰ ਖੁਸ਼ੀ ਮਿਲਦੀ ਹੈ, ਸੋ ਬਹੁਤ ਮੈਂ ਸਮਝਦਾ ਕਿ ਬੜੇ ਟਾਈਮ ਬਾਅਦ ਮੈਂ ਚੀਜ਼ ਸਿੱਖੀ ਹੈ ਕਿ ਜਿਹੜੀ ਖੁਸ਼ੀ ਸ਼ੇਅਰਿੰਗ 'ਚ ਹੈ, ਪਰਮਾਤਮਾ ਨੇ ਬਹੁਤ ਬੜੀ ਖੁਸ਼ੀ ਜਿਹੜੀ ਉਹ ਸ਼ੇਅਰਿੰਗ 'ਚ ਰੱਖੀ ਹੈ ਕਿ ਜਿਹੜੀ ਵੀ ਚੀਜ਼ ਅਸੀਂ ਸਾਡੇ ਕੋਲ ਹੈ ਜਦੋਂ ਅਸੀਂ ਸ਼ੇਅਰ ਕਰਦੇ ਹਾਂ ਕਿਸੇ ਨਾਲ ਵੀ, ਇਟ ਕੁੱਡ ਬੀ ਐਨੀਥਿੰਗ। ਮੈਂ ਖੁਦ ਹੀ ਕਨਫੈਸ ਕਰਾਂਗਾ ਕਿ ਬੜੀ ਦੇਰ ਤੱਕ ਮੈਂ ਇਸ ਚੀਜ਼ ਦਾ ਅਹਿਸਾਸ ਨਹੀਂ ਸੀ ਕੀਤਾ ਕਿ ਸ਼ੇਅਰਿੰਗ 'ਚ, ਕਿਉਂਕਿ ਸਾਡੀ ਅੱਜ ਦੀ ਜੇ ਜ਼ਿੰਦਗੀ ਦੀ ਅਸੀਂ ਗੱਲ ਕਰੀਏ ਤਾਂ ਦੌੜ ਲੱਗੀ ਹੋਈ ਹੈ ਹੋਰ ਜ਼ਿਆਦਾ ਇਕੱਠਾ ਕਰਨ ਦੀ, ਹੋਰ ਜ਼ਿਆਦਾ ਮੇਰੇ ਕੋਲ ਹੋ ਜਾਏ। ਕੋਈ ਹਰਜ਼ ਨਹੀਂ ਹੈ, ਆਈ ਐਮ ਨੋਟ ਟ੍ਰਾਇੰਗ ਟੂ ਪ੍ਰੀਚ ਐਨੀਬਡੀ। ਜੇ ਕੋਈ ਕਹਿੰਦਾ ਕਿ ਮੈਂ ਬਿਲੀਅਨੇਅਰ ਬਣ ਕੇ ਹੀ ਸਾਹ ਲੈਣਾ, ਮੇਰੇ ਕੋਲ 500 ਮਿਲੀਅਨ, 800 ਮਿਲੀਅਨ ਹੈ, ਕੋਈ ਗੱਲ ਨਹੀਂ, ਹਰੇਕ ਦੀ ਆਪਣੀ ਜ਼ਿੰਦਗੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ 800 ਬਿਲੀਅਨ ਵੀ ਘੱਟ ਪੈ ਰਹੇ ਨੇ ਤੇ ਕੋਈ ਗੱਲ ਨਹੀਂ, ਤੁਸੀਂ ਆਪਣੀ ਦੌੜ ਜਾਰੀ ਰੱਖੋ, ਲੇਕਿਨ ਜਿਹੜੀ ਖੁਸ਼ੀ ਹੈ ਥੋੜ੍ਹਾ ਥੋੜ੍ਹਾ ਜਿੰਨਾ ਵੀ ਅਸੀਂ ਕਰ ਸਕਦੇ ਹਾਂ, ਸ਼ੇਅਰਿੰਗ ਦੇ ਵਿੱਚ ਬਹੁਤ ਖੁਸ਼ੀ ਹੈ। ਅਗਲਾ ਜਿਹੜੀ ਗੱਲ ਹੈ ਕਿ ਕਦੇ ਕਿਸੇ ਲਈ ਕੋਈ ਵੀ ਚੀਜ਼ ਜਿਸ ਨੂੰ ਅਸੀਂ ਕਰਦੇ ਹਾਂ ਜਿਹਦੇ ਵਿੱਚ ਕਿ ਸਾਡਾ ਸਵਾਰਥ ਬਿਲਕੁਲ ਹੀ ਨਹੀਂ ਹੈ, ਕੁਛ ਵੀ ਹੋ ਸਕਦਾ ਹੈ, ਉਹ ਇਟ ਕੁੱਡ ਬੀ ਐਨੀਥਿੰਗ। ਚਾਹੇ ਅਸੀਂ ਜਾ ਕੇ ਆਪਣੇ ਨੇਬਰਸ ਦੇ ਡੋਰ ਦੇ ਉੱਤੇ ਨੌਕ ਕਰਕੇ ਉਹਨਾਂ ਦਾ ਹਾਲ ਚਾਲ ਹੀ ਪੁੱਛ ਲੈਂਦੇ ਹਾਂ, ਅਸੀਂ ਜ਼ਰੂਰ ਆਪਣੇ ਆਪ ਨੂੰ ਪੁੱਛੀਏ। ਇਹਦੇ ਲਈ ਇੱਕ ਵਰਡ ਹੈ ਜੋ ਮੈਂ ਬੁੱਧਿਜ਼ਮ ਤੋਂ ਸਿੱਖਿਆ ਹੈਗਾ, ਆਮ ਸ਼ੋਰ ਬਾਕੀ ਸਾਰੇ ਧਰਮਾਂ ਦੇ ਵਿੱਚ ਵੀ ਇਹਦੀ ਬਹੁਤ ਗੱਲ ਕੀਤੀ ਜਾਂਦੀ ਹੋਏਗੀ, ਅਲਟਰੋਇਜ਼ਮ। ਅਲਟਰੋਇਜ਼ਮ ਮਤਲਬ ਕਿ ਜਦੋਂ ਤੁਸੀਂ ਕੋਈ ਵੀ, ਪਿਛਲੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਫ਼ਤੇ 'ਚ ਇੱਕ ਵਾਰ ਜ਼ਰੂਰ ਆਪਣੇ ਆਪ ਨੂੰ ਹੁਣੇ ਪੁੱਛਦਾ, ਸੋ ਅਸੀਂ ਚਾਹੇ ਜਿਹੜੇ ਸਾਡੇ ਮਹਾਨ ਸੰਤ ਨੇ ਉਹ ਤਾਂ ਰੋਜ਼ ਹੀ ਇਸ ਚੀਜ਼ ਨੂੰ ਪ੍ਰੈਕਟਿਸ ਕਰਦੇ ਹੋਣਗੇ, ਮੈਂ ਹਫ਼ਤੇ ਦਾ ਟਾਈਮ ਰੱਖਿਆ ਹੈ, ਤੁਸੀਂ ਹਫ਼ਤੇ ਦਾ, ਮਹੀਨੇ ਦਾ, ਸਾਲ ਦਾ, ਜਦੋਂ ਦਾ ਮਰਜ਼ੀ ਟਾਈਮ ਰੱਖ ਕੇ ਆਪਣੇ ਆਪ ਨੂੰ ਜ਼ਰੂਰ ਇਹ ਸਵਾਲ ਅਸੀਂ ਪੁੱਛੀਏ ਕਿ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ ਐਸਾ ਕਿਹੜਾ ਕੰਮ ਕੀਤਾ ਜਾਂ ਕਿੰਨੇ ਕੰਮ ਕੀਤੇ ਨੇ ਜਿਹਦੇ ਵਿੱਚ ਕਿ ਮੇਰਾ ਕੋਈ ਸਵਾਰਥ ਨਹੀਂ ਸੀਗਾ, ਮੇਰਾ ਕੋਈ ਸਵਾਰਥ ਨਹੀਂ ਸੀ, ਆਈ ਡਿਡ ਇਟ, ਔਰ ਉਹ ਮੈਂ ਕੰਮ ਕੀਤਾ, ਕੋਈ ਵੀ ਚੰਗਾ ਕੰਮ ਕੀਤਾ ਔਰ ਬਸ ਉੱਥੇ ਹੀ ਭੁੱਲ ਗਿਆ। ਕਿਉਂਕਿ ਲਾਈਫ ਦੇ ਵਿੱਚ ਅਸੀਂ ਸਾਰੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਔਰ ਸਾਡੇ ਕੋਲ ਜਾਣੇ ਕਈ ਵਾਰ ਜਾਣ ਬੁੱਝ ਕੇ ਅਸੀਂ ਗਲਤੀ ਕਰਦੇ ਹਾਂ ਔਰ ਕਈ ਵਾਰ ਅਣਜਾਣੇ 'ਚ ਬਹੁਤ ਸਾਰੀਆਂ ਗਲਤੀਆਂ ਸਾਡੇ ਕੋਲ ਹੁੰਦੀਆਂ ਰਹਿੰਦੀਆਂ ਨੇ। ਸੋ ਕਿਤੇ ਨਾ ਕਿਤੇ ਅਸੀਂ ਉਹਨੂੰ ਬੈਲੈਂਸ ਜ਼ਰੂਰ ਕਰਦੇ ਰਹੀਏ, ਕਿਤੇ ਨਾ ਕਿਤੇ ਅਸੀਂ ਜ਼ਰੂਰ ਕੋਸ਼ਿਸ਼ ਕਰੀਏ ਕਿ ਕੋਈ ਨਾ ਕੋਈ ਐਸਾ ਚੰਗਾ ਕੰਮ ਸਾਡੇ ਕੋਲ ਹੁੰਦਾ ਰਹੇ ਜਿਹੜਾ ਕਿ ਅਸੀਂ ਬਿਲਕੁਲ ਕਿਸ ਕੋਈ, ਕਿਉਂਕਿ ਮਤਲਬ ਲਈ ਤਾਂ ਅਸੀਂ ਬਹੁਤ ਵਾਰੀ ਕਰਦੇ ਹਾਂ, ਸਾਨੂੰ ਕਿਸੇ ਨਾਲ ਮਤਲਬ ਹੈ, ਆਓ ਸਰ ਤੁਹਾਨੂੰ ਡਿਨਰ ਕਰਾਈਏ, ਆਓ ਸਰ ਬੈਠੀਏ ਲੰਚ ਕਰੀਏ, ਆਓ ਮਿਲੀਏ, ਉਹਨੂੰ ਫੋਨ ਕਰਾਂਗੇ, ਉਹਦਾ ਹਾਲ ਚਾਲ ਪੁੱਛਾਂਗੇ, ਜਦੋਂ ਤਾਂ ਮਤਲਬ ਹੈ। ਬਿਲਕੁਲ ਠੀਕ ਹੈ, ਸਮਾਜਿਕ ਜ਼ਿੰਦਗੀ ਜੀਣ ਲਈ ਚਾਹੇ ਅਸੀਂ ਜੌਬ ਕਰ ਰਹੇ ਹਾਂ, ਬਿਜ਼ਨਸ ਕਰ ਰਹੇ ਹਾਂ, ਬਹੁਤ ਵਾਰ ਇਹ ਸਾਰਾ ਕੁਝ ਹੁੰਦਾ, ਲੇਕਿਨ ਉਹ ਕੰਮ ਜਿਹੜਾ ਅਸੀਂ ਕਿਸੇ ਦਾ ਫਾਇਦਾ ਹੋ ਗਿਆ, ਬਹੁਤ ਜ਼ਿਆਦਾ ਹੋ ਗਿਆ, ਥੋੜ੍ਹਾ ਹੋ ਗਿਆ, ਡਜ਼ਨਟ ਮੈਟਰ, ਲੇਕਿਨ ਸਾਡਾ ਉਹਦੇ ਵਿੱਚ ਕੋਈ ਫਾਇਦਾ ਜਾਂ ਸਵਾਰਥ ਨਹੀਂ ਹੈ ਔਰ ਅਸੀਂ ਕਰਕੇ ਉੱਥੇ ਬਸ ਭੁੱਲ ਗਏ। ਸੋ ਉਹ ਚੀਜ਼ ਅਗਲੀ ਚੀਜ਼ ਹੈਗੀ ਹੈ, ਇਹਦੇ 'ਚ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਬੀਂਗ ਹੈਲਪਫੁਲ ਮੀਨਸ, ਉਹ ਤਾਂ ਹੋਇਆ ਨਾ ਕਿ ਤੁਸੀਂ ਇੱਕ ਪਰਪਸਲੀ ਕੋਈ ਕੰਮ ਕੀਤਾ, ਇੱਕ ਬੀਂਗ ਹੈਲਪਫੁਲ ਕਿ ਤੁਹਾਡਾ ਨੇਚਰ ਜਿਹੜਾ ਹੈ ਜਦੋਂ ਹੈਲਪਫੁਲ ਹੋਏਗਾ ਤੁਹਾਨੂੰ ਬੜੀ ਖੁਸ਼ੀ ਹੋਏਗੀ। ਕਿਉਂ? ਕਿਉਂਕਿ ਤੁਸੀਂ ਦੂਸਰਿਆਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਆਸਾਨੀ ਪੈਦਾ ਕਰੋਗੇ, ਕੋਈ ਨਾ ਕੋਈ ਕੁਛ ਨਾ ਕੁਛ ਤੁਸੀਂ ਆਸਾਨੀ ਜ਼ਰੂਰ ਪੈਦਾ ਕਰੋਗੇ। ਜੇ ਮੈਂ ਇੱਥੇ ਐਜ਼ ਅ ਗਰੁੱਪ ਐਡੀਟਰ ਕੰਮ ਕਰਦਾ, ਮੈਂ ਤਾਂ ਸਭ ਨੂੰ ਕਹਿੰਦਾ ਮੈਨੂੰ ਤਾਂ ਹੁਣ ਜਰਨਲਿਸਟ ਸਮਝੋ ਬਸ, ਬਾਕੀ ਵਾਈ ਮੀਡੀਆ ਤੁਸੀਂ ਖੁਦ ਚਲਾਓ, ਸਾਰੇ ਯੂਥ ਬ੍ਰਿਗੇਡ ਖੁਦ ਹੀ ਸਾਰਾ ਸੰਭਾਲਦੀ ਹੈ ਵਾਈ ਮੀਡੀਆ ਦਾ ਕੰਮ, ਬਟ ਮੈਂ ਕਿਤੇ ਨਾ ਕਿਤੇ ਚਾਹੇ ਮੇਰੇ ਕੋ ਵਰਕਰਸ ਨੇ ਜਾਂ ਬਾਹਰ ਕਿਸੇ ਨੂੰ ਮਿਲਦਾ, ਆਈ ਟਰਾਈ, ਮੈਂ ਸਿਰਫ ਕੋਸ਼ਿਸ਼ ਕਰਨ ਦਾ ਦਾਅਵਾ ਕਰਾਂਗਾ, ਹੋਰ ਕੁਛ ਨਹੀਂ। ਹੋ ਰਿਹਾ ਕਿ ਨਹੀਂ ਹੋ ਰਿਹਾ, ਲੈਟ ਮੀ ਨੋਟ ਡਿਸਕਸ ਦੈਟ, ਲੇਕਿਨ ਕੋਸ਼ਿਸ਼ ਮੈਂ ਜ਼ਰੂਰ ਕਰਦਾ ਕਿ ਕੈਨ ਆਈ ਬੀ ਹੈਲਪਫੁਲ, ਕਿਆ ਮੈਂ ਕਿਸੇ ਦੀ ਕੋਈ ਵੀ ਮਦਦ ਕਰ ਸਕਦਾ, ਆਸ ਪਾਸ ਦੇਖਦੇ ਰਹੀਏ, ਔਰ ਦੇਰ ਆਰ ਹੰਡਰਡ ਆਫ ਓਪਰਚੁਨਿਟੀਜ਼ ਅਰਾਊਂਡ ਅਸ, ਕੋਈ ਵੀ ਚੀਜ਼ ਕਿ ਅਸੀਂ ਲਾਈਫ ਕਿਸੇ ਦੀ ਕੋਈ ਥੋੜ੍ਹੀ ਜਿਹੀ ਵੀ ਛੋਟੇ ਛੋਟੇ ਸਾਡੇ ਛੋਟੇ ਛੋਟੇ ਐਕਸ਼ਨ ਛੋਟਾ ਛੋਟਾ ਕੰਮ ਦੂਸਰੇ ਦੀ ਲਾਈਫ ਆਸਾਨ ਬਣਾ ਸਕਦੇ ਨੇ, ਹਾਊ ਵੀ ਕੁੱਡ ਬੀ ਹੈਲਪਫੁਲ। ਔਰ ਇਹਦੇ ਵਿੱਚ ਇੱਕ ਤਾਂ ਸਾਡੇ ਆਸ ਪਾਸ, ਦੂਸਰਾ ਉਹ ਕੌਣ ਲੋਕ ਨੇ ਜਿੱਥੇ ਫਲੱਡਸ ਆਉਂਦੇ ਨੇ, ਠੀਕ ਹੈ, ਹੈਲਪਫੁਲ। ਜੇ ਅਸੀਂ ਇੱਕ ਅਗਲੇ ਲੈਵਲ ਤੱਕ ਲਿਜਾਣਾ ਚਾਹੁੰਦੇ ਹਾਂ, ਮੈਂ ਉਹ ਵੀ ਦੱਸ ਦਿੰਦਾ, ਹਾਲਾਂਕਿ ਆਈ ਡੋਂਟ ਥਿੰਕ ਸੋ ਆਈ ਐਮ ਪ੍ਰੈਕਟਿਸਿੰਗ ਦੈਟ ਅ ਲੋਟ, ਲੇਕਿਨ ਕੁਛ ਨਾ ਕੁਛ ਡਾਇਰੈਕਟਲੀ ਇਨਡਾਇਰੈਕਟਲੀ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਕਿ ਜੇ ਫਰਜ਼ ਕਰ ਲਓ ਕਿ ਕਿਤੇ ਵੀ ਫਲੱਡਸ ਆ ਗਏ ਨੇ, ਕਿਤੇ ਅਰਥਕੁਏਕ ਆ ਗਿਆ, ਕਿਤੇ ਕੋਈ ਹੋਰ ਨੈਚੁਰਲ ਕੈਲਮਿਟੀ ਆ ਗਈ, ਕਿਤੇ ਕੋਈ ਸੁਨਾਮੀ ਆ ਗਿਆ, ਤੇ ਉੱਥੇ ਲੋਕਾਂ ਦੀਆਂ ਲਾਈਫਸ ਬਿਲਕੁਲ ਤਬਾਹ ਹੋ ਜਾਂਦੀਆਂ ਨੇ ਕਈ ਵਾਰੀ, ਕਿ ਕਈਆਂ ਦੇ ਘਰ ਬਾਰ ਚਲੇ ਗਏ, ਕਿਸੇ ਦਾ ਬਿਜ਼ਨਸ ਚਲਾ ਗਿਆ, ਕਈਆਂ ਦੇ ਲਵਡ ਵਨਸ ਪਰਿਵਾਰ ਦੇ ਲੋਕ ਜਿਹੜੇ ਨੇ ਉਹ ਇਸ ਦੁਨੀਆਂ ਤੋਂ ਚਲੇ ਗਏ, ਕਿੰਨੀ ਜ਼ਿਆਦਾ ਦਿੱਕਤ ਹੈ। ਅਸੀਂ ਜੇ ਉਹਦੇ ਵਾਸਤੇ ਕੁਛ ਕਰ ਸਕਦੇ ਹਾਂ, ਦੇਖੋ ਬਹੁਤ ਸਾਰੇ ਲੋਕ ਉਹ ਹੈਗੇ ਨੇ ਨਾ ਜਿਹੜੇ ਵਾਲੰਟੀਅਰ ਕਰਦੇ ਨੇ, ਉੱਥੇ ਜਾਂਦੇ ਨੇ ਕਿ ਜਿੱਥੇ ਕਿਤੇ ਦੁਨੀਆਂ ਦੇ ਵਿੱਚ ਕੋਈ ਦਿੱਕਤ ਆ ਗਈ, ਉਹਨਾਂ ਨੇ ਸਮਾਨ ਚੱਕ ਕੇ ਆਪਣਾ ਉੱਥੇ ਪਹੁੰਚ ਜਾਣਾ ਮਦਦ ਕਰਨ ਲਈ। ਸੋ ਅਸੀਂ ਕਿਆ ਉੱਥੇ ਜਾ ਸਕਦੇ ਹਾਂ? ਵੈਰੀ ਗੁੱਡ। ਨਹੀਂ ਜਾ ਸਕਦੇ ਤਾਂ ਕੀ ਅਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਮਦਦ ਪਹੁੰਚਾ ਸਕਦੇ ਹੈਗੇ ਹਾਂ? ਕਿਆ ਅਸੀਂ ਪਰਸਨਲ ਤੌਰ ਦੇ ਉੱਤੇ ਕੋਈ ਫਾਈਨੈਂਸ਼ੀਅਲ ਮਦਦ ਦੇ ਸਕਦੇ ਹਾਂ? ਕੋਵਿਡ ਦੇ ਟਾਈਮ ਬਹੁਤ ਲੋਕਾਂ ਨੇ ਇਹ ਸਾਰਾ ਕੁਝ ਕੀਤਾ, ਔਰ ਸਾਡੇ ਆਪਣੇ ਇੱਧਰ ਸਾਰੇ ਵਾਈ ਮੀਡੀਆ ਫੈਮਿਲੀ, ਜਿਹੜੀ ਸਾਡੀ ਵਾਈ ਮੀਡੀਆ ਸਾਰੀ ਫੈਮਿਲੀ, ਉਹਨੇ ਯੈਸ ਵੀ ਸਪੋਰਟ ਦਾ ਨਾਰਾ ਦੇ ਕੇ ਕਾਫੀ ਕੁਝ ਅਸੀਂ ਕੀਤਾ, ਲੇਕਿਨ ਹੋਰ ਇਹਨੂੰ ਕਿਸ ਤਰ੍ਹਾਂ ਅਸੀਂ ਐਕਸਟੈਂਡ ਕਰ ਸਕਦੇ ਹਾਂ, ਕਿਸ ਤਰ੍ਹਾਂ ਇਹਨੂੰ ਹੋਰ ਜ਼ਿਆਦਾ ਵਧਾ ਸਕਦੇ ਹੈਗੇ ਹਾਂ। ਸੋ ਬੀਇੰਗ ਹੈਲਪਫੁਲ ਉਹਦੇ 'ਚ ਬਹੁਤ ਬੜੀ ਇੱਕ ਖੁਸ਼ੀ ਮੌਜੂਦ ਹੈ। ਲਿਵ ਇਨ ਦ ਮੂਮੈਂਟ। ਮੈਂ ਬਹੁਤ ਦੇਰ ਬਾਅਦ ਆਪਣੀ ਕਾਫੀ ਲਾਈਫ ਨਿਕਲ ਗਈ ਉਸ ਤੋਂ ਬਾਅਦ ਇਹ ਚੀਜ਼ ਹੁਣੇ ਰੀਸੈਂਟਲੀ ਪਿਛਲੇ 7-8 ਸਾਲ ਤੋਂ ਸਿੱਖੀ, ਅਦਰਵਾਈਜ਼ ਆਈ ਡਿਡਨਟ ਲਿਵ ਇਨ ਦ ਮੂਮੈਂਟ। ਮੈਂ ਲਾਈਫ ਨੂੰ, ਕਿਉਂਕਿ ਮੈਂ ਜਦ ਸਕੂਲ ਸੀਗਾ ਤੇ ਮੈਂ ਇੱਕ 100 meters ਦੌੜਦਾ ਸੀ, ਇੱਕ 400 meters ਔਰ ਇੱਕ 800 ਔਰ ਇੱਕ ਮੈਂ 1500 meters, ਇਹ ਡਿਫਰੈਂਟ ਰੇਸਿਸ ਦੌੜਦਾ ਸੀਗਾ ਮੈਂ ਸਕੂਲ ਦੇ ਵਿੱਚ ਸੀਗਾ। ਕਾਲਜ ਦੇ ਵਿੱਚ ਵੀ ਦੌੜਦਾ ਨਾ, ਬਟ ਸਕੂਲ 'ਚ ਕਾਫੀ ਜ਼ਿਆਦਾ ਆਈ ਯੂਸ ਟੂ ਰਨ। ਲੇਕਿਨ ਮੈਂ ਲਾਈਫ ਨੂੰ ਇੱਕ 1500 meters ਦੀ ਰੇਸ ਦੀ ਤਰ੍ਹਾਂ ਨਹੀਂ, ਮੈਂ 100 meters ਦੀ ਰੇਸ ਦੀ ਤਰ੍ਹਾਂ ਦੌੜਿਆ। ਜਦ ਮੈਂ ਇੰਡੀਆ 'ਚ ਸੀਗਾ, ਕਾਲਜ ਪੜ੍ਹਾਇਆ, ਤੇ ਉਸ ਤੋਂ ਪੜ੍ਹਨ ਤੋਂ ਬਾਅਦ ਮੈਂ ਕਿਹਾ ਵੀ ਬਸ ਜ਼ਿੰਦਗੀ 'ਚ ਕਰਨਾ ਕੁਛ, ਬੜਾ ਕੁਛ ਕਰਨਾ, ਤਾਂ 100 meters ਦੀ ਦੌੜ ਲਗਾ ਦਿੱਤੀ। 4-5 ਸਾਲ ਇੰਡੀਆ 'ਚ ਰਹੇ, ਹਜੇ ਦੌੜ ਸ਼ੁਰੂ ਹੋਈ ਸੀ ਤਾਂ ਕੈਨੇਡਾ ਆ ਗਏ। ਕੈਨੇਡਾ ਆ ਕੇ ਵੀ ਬਸ ਉਸ ਦੌੜ 'ਚ ਲੱਗ ਗਏ, ਕੁਛ ਕਰਾਂਗੇ ਜੀ, ਕੁਛ ਬੜਾ ਕਰਾਂਗੇ। ਉਹ 100 meters ਦੀ ਦੌੜ ਇਸ ਤਰ੍ਹਾਂ ਲੱਗਾ ਵੀ ਲਾਈਫ ਬਸ ਪਤਾ ਨਹੀਂ ਕੱਲ੍ਹ ਹੀ ਖਤਮ ਹੋ ਜਾਣੀ ਹੈ। ਔਰ ਉਸ 100 meters ਦੀ ਦੌੜ ਦਾ ਇੱਕ ਅਸੂਲ ਹੈ, ਜੋ ਮੈਂ ਜਦੋਂ 100 meters ਦੌੜਦਾ ਸੀ ਉਹ ਮਿਲਖਾ ਸਿੰਘ ਜੀ ਤੋਂ ਸਿੱਖਿਆ ਸੀ ਕਿ ਲੈਫਟ ਰਾਈਟ ਨਹੀਂ ਦੇਖਣਾ, ਬਸ ਦੌੜਨਾ ਹੈ, ਜਾ ਕੇ ਸਿੱਧਾ ਤੁਸੀਂ ਚੈਸਟ ਲਗਾਉਣੀ ਹੈ, ਛਾਤੀ ਲਗਾਉਣੀ ਹੈ, ਜਿਹੜੀ ਵਿਨਿੰਗ ਰੋਪ ਆ ਉਹਦੇ ਨਾਲ ਬਸ ਦੌੜਨਾ ਹੈ। ਜਿਸ ਤਰ੍ਹਾਂ ਹੀ ਫਾਇਰ ਹੋਈ ਬੁਲਟ, ਜਿਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਔਨ ਯੂਰ ਮਾਰਕ ਸੈਟ ਗੋ, ਗੋ ਦੇ ਵਿੱਚੋਂ ਗੋ ਕਹਿੰਦੇ ਤੁਸੀਂ ਬਲੋਕਸ ਤੋਂ ਜੰਪ ਦੇਣਾ, ਔਰ ਮੈਂ ਉਹ 'ਚ ਕਾਫੀ ਠੀਕ ਹੁੰਦਾ ਸੀਗਾ ਵੀ ਜਦੋਂ ਬਲੋਕਸ ਤੋਂ ਜੰਪ ਦਿੱਤਾ ਔਰ ਲੈਫਟ ਰਾਈਟ ਨਹੀਂ ਦੇਖਣਾ ਸਿੱਧਾ, ਪਹਿਲੇ 10 seconds ਦੇ ਵਿੱਚ ਹੀ ਫੈਸਲਾ ਹੋ ਜਾਂਦਾ ਆਲਮੋਸਟ ਕਿ 100 meters ਦੀ ਰੇਸ ਕੌਣ ਦੌੜੇਗਾ, ਜਿੱਤੇਗਾ, ਅਤੇ ਲੈਫਟ ਰਾਈਟ ਨਹੀਂ ਦੇਖਣਾ। ਤਾਂ ਮੈਂ ਲਾਈਫ ਨੂੰ ਵੀ ਇਸੇ ਤਰ੍ਹਾਂ ਕਰ ਦਿੱਤਾ ਕਿ ਦੌੜ ਰਹੇ ਹੈ ਕਿ ਕੁਛ ਬੜਾ ਕਰਨਾ, ਲੈਫਟ ਰਾਈਟ ਨਹੀਂ ਦੇਖ ਰਹੇ। ਲੇਕਿਨ ਬੜੀ ਦੇਰ ਬਾਅਦ ਅਹਿਸਾਸ ਹੋਇਆ ਕਿ ਜ਼ਿੰਦਗੀ 100 meters ਦੀ ਰੇਸ ਨਹੀਂ ਹੈ, ਇਹ ਤਾਂ ਜ਼ਿੰਦਗੀ ਤਾਂ ਜੀ ਨਹੀਂ, ਲੈਫਟ ਰਾਈਟ ਤਾਂ ਦੇਖਿਆ ਹੀ ਨਹੀਂ। ਲਿਵ ਇਨ ਦਾ ਮੂਮੈਂਟ ਦਾ ਕੀ ਕੋਨਸੈਪਟ ਆ? ਅੱਜ ਦੀ ਕੱਲ੍ਹ ਦੀ ਪਲੈਨਿੰਗ ਬਹੁਤ ਰੋਜ਼ ਚੱਲ ਰਹੀ ਹੈ ਕਿ ਕੱਲ੍ਹ ਕੀ ਕਰਨਾ ਹੈ, ਪਰਸੋਂ ਕੀ ਕਰਨਾ ਹੈ, ਲੇਕਿਨ ਅੱਜ ਕੀ ਕਰਨਾ ਹੈ? ਲਾਈਫ ਜ਼ਿੰਦਗੀ ਵੀ ਜੀਣੀ ਹੈ ਕਿ ਨਹੀਂ ਜੀਣੀ? ਡੂ ਆਈ ਲਿਵ ਇਨ ਦਾ ਮੂਮੈਂਟ? ਕੀ ਮੈਂ ਇਸ ਲਾਈਫ ਨੂੰ ਇੰਜੋਏ ਕਰ ਰਿਹਾ? ਉਹ ਮੈਂ ਬੜੀ ਦੇਰ ਬਾਅਦ ਰਿਲਾਈਜ਼ ਕੀਤਾ, ਲਾਈਫ ਕਾਫੀ ਨਿਕਲ ਗਈ ਮੇਰੀ। ਸੋ ਪਿਛਲੇ 7-8 ਸਾਲ ਤੋਂ ਫਿਰ ਮੈਂ ਰਿਲਾਈਜ਼ ਕੀਤਾ ਕਿ ਨਹੀਂ, ਲਿਵ ਇਨ ਦਾ ਮੂਮੈਂਟ। ਸੋ ਉਹ ਮੈਂ ਕੋਸ਼ਿਸ਼ ਕਰ ਰਿਹਾ ਕਿ ਯੈਸ, ਹੁਣ ਥੋੜ੍ਹਾ ਜਿਹਾ ਇਹਨੂੰ ਵੀ ਇੰਜੋਏ ਕਰਦੇ ਚਲੇ ਜਾਈਏ ਰਾਤ ਨਾਲ ਦੀ ਨਾਲ, ਕਿਉਂਕਿ ਬਹੁਤ ਕੁਛ ਜਦੋਂ ਅਸੀਂ ਤੇਜ਼ ਦੌੜਦੇ ਹਾਂ ਲਾਈਫ ਨੂੰ, ਫਿਰ ਮੈਂ 100 meters ਦੀ ਬਜਾਏ ਸਿੱਧਾ ਹੀ ਮੈਂ ਹੁਣ 15 meters ਇਸ ਤਰ੍ਹਾਂ ਲਾਈਫ ਲੀਡ ਕਰਦਾ ਜਿੱਦਾਂ 1500 meters ਦੀ ਰੇਸ ਹੈ। ਹਾਂ, ਰੇਸ ਮੈਂ ਇਸ ਲਈ ਵਰਡ ਯੂਜ਼ ਕੀਤਾ ਕਿ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ। ਅਗਲੀ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਫੋਰਗਿਵਨੈਸ। ਲਾਈਫ ਦੇ ਵਿੱਚ ਕੁਛ ਵੀ ਕਿਸੇ ਨੇ ਤੁਹਾਡੇ ਖਿਲਾਫ ਕੀਤਾ ਹੋਵੇ ਔਰ ਅੱਜ ਵੀ ਕਰ ਰਿਹਾ ਹੋਵੇ, ਲੇਕਿਨ ਫੋਰਗਿਵਨੈਸ ਉਹਨਾਂ ਲੋਕਾਂ ਦੇ ਹਿੱਸੇ ਆਉਂਦੀ ਹੈ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਪਰਮਾਤਮਾ ਦੀ ਬਹੁਤ ਬੜੀ ਬਖਸ਼ਿਸ਼ ਹੁੰਦੀ ਹੈ। ਬਹੁਤ ਬੜੀ ਬਖਸ਼ਿਸ਼ ਹੈ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ, ਕੋਈ ਤੁਹਾਡੇ ਖਿਲਾਫ ਕੋਈ ਛੋਟੀ ਚੀਜ਼ ਕਰ ਰਿਹਾ, ਕੋਈ ਬੜੀ ਚੀਜ਼ ਕਰ ਰਿਹਾ, ਕੁਛ ਵੀ ਕਰ ਰਿਹਾ, ਫੋਰਗਿਵਨੈਸ। ਸੋ ਖੈਰ, ਇਹ ਮੈਂ ਕਾਫੀ ਦੇਰ ਪਹਿਲਾਂ ਹੀ ਇਹਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਔਰ ਕਾਫੀ ਮੈਂ ਸਮਝਦਾ ਹਾਂ ਕਿ ਯੈਸ, ਇਹਦੇ 'ਚ ਕਾਮਯਾਬ ਰਿਹਾ। ਦਿਸ ਇਜ਼ ਵਨ ਜਿਹੜੀਆਂ ਮੈਂ ਚੀਜ਼ਾਂ ਇੰਨੀਆਂ ਜ਼ਿਕਰ ਕਰ ਰਿਹਾ, ਆਈ ਥਿੰਕ ਵਨ ਆਫ ਮਾਈ ਬਿਗੇਸਟ ਸਟਰੈਂਥਸ ਇਨ ਲਾਈਫ ਉਹ ਇਹ ਆ ਫੋਰਗਿਵਨੈਸ। ਮੈਂ ਕਿਸੇ ਨੂੰ ਜੱਜ ਨਹੀਂ ਕਰਦਾ, ਕਿਸੇ ਨੂੰ ਵੀ ਨਹੀਂ, ਆਈ ਡੋ ਨੋਟ ਜੱਜ ਐਨੀਬਡੀ। ਹਰ ਕੋਈ ਬਹੁਤ ਅੱਛਾ ਹੈ ਆਪਣੀ ਲਾਈਫ ਦੇ ਵਿੱਚ, ਬਹੁਤ ਚੰਗਾ ਕੰਮ ਕਰ ਰਿਹਾ, ਕੋਈ ਕੁਛ ਵੀ ਕਰ ਰਿਹਾ, ਕਿਸੇ ਨੇ ਬੁਰਾ ਤੋਂ ਬੁਰਾ ਕੰਮ ਵੀ ਕੀਤਾ ਹੈ, महात्मा गांधी जी भी एक स्ट्रोंग वर्ड यूज करते हैं, हेट द सिन नॉट द सिनर, क्योंकि मैं हेट वर्ड भी एक, क्योंकि आई ट्राई, मैं हूं कोशिश करता है काफी सालों तो कि कोई भी वर्ड जिहड़ा नैगेटिव विच हैज नैगेटिव कॉनोटेशन उसका ना इस्तेमाल किया जाए. सो आई डू नॉट इवन हेट द सिन. किसी ने सिन भी किया तो उसकी लाइफ है, आई डोंट केयर. जो उन्हें जो किया है उसकी वो जाने, उसकी अपनी लाइफ है. सो और जो किसी ने मेरे खिलाफ भी बहुत कुछ किया है और ये मैं चीज थोड़ी जी प्रैक्टिस करन ते आई है, क्योंकि कितना कितने मैं भी मतलब रुकावट आ जाती सी मैनू भी, किसी ना कितने मैं लगे कि जी 99.99% मैं बड़ा कामयाब हो गया देविच कुछ साल पहला, लेकिन फिर कितने कितने मैनू एक दो जगह रुकावट आई कि कितने कितने किसी ने मेरे खिलाफ बड़ा कुछ किया. सो मैं इरीटेट हो गया, मैं कह नहीं मैं किस तरह इनू माफ, किस तरह कुछ मैं किसी के खिलाफ तो कदे भी नहीं करता, कदे भी लाइफ ना हूं किया ना करा, बट कितने कितने उसके खिलाफ आई वोंट से रिसेंटमेंट, कितने कितने नाराजगी जी आ गई थोड़ी जी, कदे 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 नहीं ज्यादा होने लग पी कि नहीं यार ये बंदा तो मेरे खिलाफ बड़ा कुछ कर रहा. फिर मैं अपने आप को प्रैक्टिस की कि नहीं, ईवन इफ समबड़ी इज कंटीन्यूअसली डूइंग समथिंग अगेंस्ट यू, फॉरगिवनेस जिहड़ा उहदे वल तुसीं फोकस करना है. जिस दिन तक तुसी किसी के खिलाफ कोई भी चीज मन दे विच है तो फिर वो खुशी चली जाएगी, कितना कितने खुशी नहीं रहेगी, हैप्पीनेस नहीं रहेगी. वो फिर वो जब फॉरगिवनेस 100% आ गई, सो ये दो तीन साल पहला 100% आ गई फॉरगिवनेस, फिर वह फिर मजा ही कुछ होर हो गया, वो लाइफ ही कुछ होर सिस्ट. क्योंकि जी मैं शुरू का पॉइंट दस्या सी लव का प्यार का, वो मतलब कि रोदे विच ये नहीं हो सकता कि बंदे ने मेरे नाल खराबी की है तो मैं इनू नहीं प्यार करांगा, नहीं वो फिर डिस्क्रिमिनेशन होगी ना कितने कितने, फिर तो खुशी उत्थे ही दिक्कत आ गई, अगली दिक्कत तुम पा ली कि फॉरगिवनेस 100% नहीं है. सो ये चीजा जब तुम वन यू हैव टू कनैक्ट, सारिया चीजा आपस इंटरलिंक ने, सो वो फिर कितने कितने दिक्कत आ जाएगी. पॉइंट्स होर बड़े ने, मैं एक पॉइंट होर दस के बस रैप अप कर दें अज की इस डिस्कशन. वन थिंग विच कीप्स मी अलाइव एंड विच आई लव अबाउट माई जॉब दैट इज लर्निंग. कुछ ना कुछ मैं सोचता है कि जदों मैं कुछ ना कुछ सीखता है, कुछ भी मैं सीखता है तो दैट मेक्स मी हैप्पी. प्रोफेशन ही कुछ इस तरह का है जर्नलिज्म दे विच कि रोज कुछ ना कुछ पढ़न का मौका भी मिलता और पढ़ना चाहिए भी सानू, रोज कुछ ना कुछ जब सीखते हैं एनीथिंग दैट वी कीप ऑन लर्निंग. सो पढ़न का मैनू वैसे ही बड़ा शौक है. मैनू तुसी कह दो जी आ 4 घंटे तुसी इत्थे बैठना है तो मैं कहांगा जी मैनू कुछ बस पढ़न नू मिल जाए तो मैनू टाइम का पता ही नहीं लगेगा. और अजकल दे टाइम्स क्योंकि सब कुछ डिजिटल है, सो एज लोंग एज आई हैव अ इंटरनेट कनैक्शन, मैनू इंटरनेट कनैक्शन दे दो तो मैं कुछ ना कुछ पढ़ के मेरे 4 घंटे बहुत आराम ना निकल जाएंगे. मैनू याद है कि मैं सिडनी तो वापस आ रहा है जब इतने, एक्चुअली मेलबोर्न तो वापस आ रहा है बट मेन बड़ी फ्लाइट है सिडनी तो एल ए की सी, 14 घंटे की फ्लाइट सी. और यूनाइटेड दे विच जी फ्लाइट सी उस कोई इन्ना खास टीवी का भी वधिया नहीं सीगा जो तू जान वेले मैं देख लिया सीगा. सो मैं मेरी फ्लाइट सी मेलबोर्न टू सिडनी, सिडनी टू एल ए, एल ए टू शिकागो और शिकागो तो इतने टोरोंटो सी. और मैं सिडनी के उत्ते उत्थे एयरपोर्ट के काउंटर पर गया तो उन्होंने कहा भी जिन्हें भी पेपर ने तकरीबन सारे ही सिडनी मॉर्निंग हराल्ड वॉल स्ट्रीट जो भी मैंने पेपर उत्थे मिले वो सारे वो लेडी भी मेरे वल देखने लग पे भी भाई साहब ठीक ने कि करी की जा रहे ने सारे ही पेपर चक ले ने एक दो चलो ठीक है. तो मैं पता सीगा कि सब तो बड़ी जिहड़ी है फ्लाइट है सिडनी तो एले दी 14 घंटे की फ्लाइट है और मैं कला सीगा. सो क्योंकि वाइफ मेरे उत्थों ऑस्ट्रेलिया तो इंडिया चले गए तो वह कहें मैं इंडिया होकर वापस आवागी. मैं वापस आ रहा सीगा क्योंकि इतने मैं ऑलरेडी 1 महीने तो ज्यादा काम तो बाहर सीगा तो मैं सारे वो पेपर पिक कर ले तो मैं कह जी और बड़े आराम के नाल मजे के नाल मेरी फ्लाइट निकल गई 14 घंटे. मैं पता भी नहीं लगा थोड़ा पढ़ लिया और ज्यादातर अपने पेपर मैं उत्थे रस्ते जी पढ़ता चला आया. बहुत मजा आया अलग अलग पेपर अलग अलग आर्टिकल्स कई कुछ सीखने को मिले. सो एज लोंग एज आई एम लर्निंग समथिंग एवरी डे आई एम हैप्पी दैट आई एम और मैं लगता है कि आई एम अलाइव. वरना जी मैं रोज कुछ सीखा ना कुछ पढ़ा ना मैं लगेगा कि मैं बायोलॉजिकली तो आई कुड बी अलाइव पर वैसे कितना कितने जिंदगी नहीं रहेगी. सो एनी वेज आई विल रैप अप ऑन दिस नोट. थैंक यू सो मच फॉर पेशेंटली लिसनिंग टू दीज आइडियाज. अगेन थोड़ी अपनी लाइफ दे विच जर्नी है और जरूर तलाश करो कि वट मेक्स यू हैप्पी. जिंदगी दे विच थानू केड़ी चीज़ है थोड़ी जिहड़ी थानू ਲੱਗਦਾ ਹੈ ਕਿ ਇਹ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ ਵਟ ਮੇਕਸ ਯੂ ਹੈਪੀ ਬਿਕੋਜ਼ ਐਜ਼ ਆਈ ਸੈਡ ਅਰਲੀਅਰ ਦਿਸ ਇਜ਼ ਨੋਟ ਅ ਮੈਥਮੈਟੀਕਲ ਇਕੁਏਸ਼ਨ ਕਿ ਹਰੇਕ ਦਾ ਆਂਸਰ 2+2=4 ਹੀ ਹੋਏਗਾ ਆਪਣਾ ਆਂਸਰ ਤਲਾਸ਼ ਕਰੋ ਆਪਣਾ ਜਵਾਬ ਤਲਾਸ਼ ਕਰੋ ਵਟ ਮੇਕਸ ਯੂ ਹੈਪੀ ਥੈਂਕ ਯੂ ਸੋ ਮਚ ਜੀ ਅਮਨ ਜੀ ਖਬਰਾਂ ਦਾ ਸਮੇਂ ਹੋ ਗਿਆ ਹੈਡਲਾਈਨਸ ਦੇਣੀਆਂ ਨੇ ਔਰ ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਸਪੋਂਸਰਸ ਵੀ ਕਵਰ ਕਰਨੇ ਆ ਸੋ ਤੁਸੀਂ ਆਪਣੇ ਸਪੋਂਸਰਸ ਜਿਹੜੇ ਨੇ ਉਹ ਕਵਰ ਕਰ ਲਓ ਔਰ ਫਿਰ ਮੈਂ ਹੈਡਲਾਈਨਸ ਵੱਲ ਰੁਕ ਕਰਾਂਗਾ ਜੀ
ਜੀ ਬਿਲਕੁਲ ਯੁਧਵੀਰ ਜੀ ਮੈਂ ਸਪੋਂਸਰ ਅਨਾਊਂਸ ਕਰ ਦਿੰਦੀ ਹਾਂ ਆਪਣੇ ਜਿਹੜੇ ਮੇਨ ਸਪੋਂਸਰ ਹੈਗੇ ਨੇ ਉਪਿੰਦਰ ਅਵਸਥੀ ਜੀ ਉਪਿੰਦਰ ਅਵਸਥੀ ਜੀ ਹੀ ਇਜ਼ ਦਾ ਟਾਈਟਲ ਸਪੋਂਸਰ ਆਫ ਵਾਈ ਮੀਡੀਆ ਕਵਰੇਜ ਔਨ ICC ਮੈਨਸ T20 ਵਰਲਡ ਕੱਪ ਐਂਡ ਫੀਫਾ ਵਰਲਡ ਕੱਪ ਕਤਰ 2022 ਟੀਮ ਅਵਸਥੀ ਲੈ ਕੇ ਆਏ ਨੇ ਓਪਨ ਹਾਊਸ ਔਨ ਸੈਟਰਡੇ ਇੱਕ ਨਹੀਂ ਹੈ ਦੋ ਪ੍ਰੋਜੈਕਟਸ ਲੈ ਕੇ ਆਏ ਨੇ ਇਨ ਟੋਰੋਂਟੋ ਐਂਡ ਇਨ ਬਰੈਂਪਟਨ ਤੇ ਦੋਨੋਂ ਪ੍ਰੋਜੈਕਟਸ ਬਹੁਤ ਹੀ ਪ੍ਰਾਈਮ ਲੋਕੇਸ਼ਨ ਤੇ ਨੇ ਤੇ ਤੁਸੀਂ ਜ਼ਿਆਦਾ ਡਿਟੇਲ ਦੇ ਲਈ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਨੰਬਰ ਤੇ 6473028589 6473028589 I hope Brampton, Porton and Steels ਇਹ ਓਪਨ ਹੋ ਚੁੱਕੇ ਨੇ ਤੇ ਐਵਰੀਡੇ ਡਾਇਨਿੰਗ ਐਕਸਪੀਰੀਅੰਸ ਵਿਦ ਵਾਰਮ ਤੇ ਫਰੈਂਡਲੀ ਐਕਸਪੀਰੀਅੰਸ ਲਈ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ I hope Brampton at Biscayne Crescent ਜਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 905-459-4467 ਤੇ ਇਹਨਾਂ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਐਂਡ ਸਟੀਲਸ Lupo Event Space, AV main sponsor of Y Media's coverage on ICC Men's T20 World Cup and FIFA World Cup Qatar 2022, a GTA de most highly anticipated prestigious event venue hai gawa, te a accommodate kar sakde ne up to 1600 guests, a open ho rahe ne summer 2023 de vich, te zyada jankari layi tusi inna nu call kar sakde ho, inna da number hai 905-450-1333, ਤੇ ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ nuvoeventspace.ca ਇਹਨਾਂ ਦਾ ਨੰਬਰ ਹੈ 905-450-1333 ਲੈਰੀ ਮਾਰਸ ਲਗਜ਼ਰੀ ਮੈਨਸ ਵੀਅਰ ਏਵੀ ਨੇ ਮੇਨ ਸਪੋਂਸਰ ਆਫ ਵਾਈ ਮੀਡੀਆ ਕਵਰੇਜ ਔਨ ICC ਮੈਨਸ T20 ਵਰਲਡ ਕੱਪ ਐਂਡ ਫੀਫਾ ਵਰਲਡ ਕੱਪ ਕਤਰ 2022 ਅਗਰ ਤੁਸੀਂ ਕੋਈ ਵੀ ਕਾਰਪੋਰੇਟ ਸੂਟ ਵੈਡਿੰਗ ਸੂਟ ਯੂਨੀਕ ਡਿਜ਼ਾਈਨਰ ਸੂਟ ਜਾਂ ਆਫਿਸ ਵੀਅਰ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਨੰਬਰ ਤੇ 416-747-5274 ਇਹਨਾਂ ਦਾ ਨੰਬਰ ਹੈ 416-747-5274 ਜਾਂ ਇਹ ਤੁਹਾਡੇ ਘਰੇ ਆ ਕੇ ਵੀ ਮਤਲਬ ਤੁਹਾਡੀਆਂ ਮੈਜ਼ਰਮੈਂਟਸ ਵੀ ਲੈ ਕੇ ਜਾ ਸਕਦੇ ਨੇ ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਕੰਟੈਕਟ ਕਰੋ ਫੋਰ ਮੈਨਸ ਲਗਜ਼ਰੀ ਵੇਅਰ ਈਸਟ ਸਾਈਡ GMC ਅਗਰ ਤੁਸੀਂ ਕੋਈ ਵੀ ਨਵਾਂ ਟਰੱਕ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਟਰੱਕ ਦੀ ਅਪਗ੍ਰੇਡ ਦੇ ਲਈ ਤਿਆਰ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਦੀ ਲੋਕੇਸ਼ਨ ਹੈਗੀ ਹੈ 8435 ਵੁੱਡਬਾਈਨ ਐਵਨਿਊ ਮਾਰਕਮ ਤੇ ਜਿਹੜੀ ਇਹਨਾਂ ਦੀ ਮੇਜਰ ਇੰਟਰਸੈਕਸ਼ਨ ਹੈ ਉਹ ਵੁੱਡਬਾਈਨ ਐਵਨਿਊ ਐਂਡ ਹਾਈਵੇ 7 ਤੇ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 905-475-7373 ਬਿਰਿਆਨੀ ਐਂਡ ਬਾਰਬੀਕਿਊ ਅਗਰ ਬਹੁਤ ਹੀ ਵਧੀਆ ਲਜ਼ੀਜ਼ ਖਾਣਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਹੈ 6015 ਸਟੀਲਜ਼ ਐਵਨਿਊ ਈਸਟ ਸਕਾਰਬਰੋ ਜਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਮਤਲਬ ਆਈ ਵੁੱਡ ਸੇ ਕਿ ਤੁਸੀਂ ਵਿਜ਼ਿਟ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਕਰੋ ਫੋਰ ਦਾ ਬੈਸਟ ਫੂਡ ਇਹਨਾਂ ਦੀ ਲੋਕੇਸ਼ਨ ਹੈ 6015 ਸਟੀਲਜ਼ ਐਵਨਿਊ ਸਕਾਰਬਰੋ ਸੌਰਵ ਚੱਡਾ ਜੀ ਇੰਸ਼ੋਰੈਂਸ ਦੀ ਅਗਰ ਕੋਈ ਵੀ ਗੱਲ ਹੋਵੇ ਵਨ ਪਾਲਿਸੀ ਵਨ ਪਲਾਨ ਇਨ ਦਾ ਵਰਲਡ ਆਫ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਤਾਂ ਤੁਸੀਂ ਸੌਰਵ ਚੱਡਾ ਜੀ ਨਾਲ ਗੱਲ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 416-300-5055 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ fetchmypolicy.com ਤੇ ਟੈਲਸ ਐਂਡ ਕੂਡੋ ਦੀ ਆਪਣੀ ਵਾਈ ਮੀਡੀਆ ਦੀ ਜਿਹੜੀ ਲਾਈਵ ਔਨ ਲੋਕੇਸ਼ਨ ਹੈ ਉਹ ਵੀ ਹੋ ਰਹੀ ਹੈ ਥਰਸਡੇ 24th ਆਫ ਨਵੰਬਰ ਨੂੰ ਤੇ ਅਮੇਜ਼ਿੰਗ ਡੀਲਸ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ 55 ਮਾਊਂਟੇਨ ਐਸ਼ ਰੋਡ ਯੂਨਿਟ 9 ਬਰੈਂਪਟਨ ਜਾਂ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਇਹਨਾਂ ਦੇ ਨੰਬਰ ਤੇ 6475783100 ਤੇ ਸਤਨਾਮ ਚੰਡਾ ਜੀ ਵੀ ਇੱਕ ਬਹੁਤ ਹੀ ਅਮੇਜ਼ਿੰਗ ਪੀਜ਼ਾ ਸਟੋਰ ਲੈ ਕੇ ਆਏ ਨੇ ਪੀਜ਼ਾ ਸਟੋਰ ਜਿਹੜਾ ਹੈਗਾ ਇਹ ਪ੍ਰਾਈਮ ਲੋਕੇਸ਼ਨ ਤੇ ਹੈ ਡਾਊਨ ਟਾਊਨ ਦੇ ਵਿੱਚ ਤੇ ਜਿਹੜਾ ਇਹ ਪੀਜ਼ਾ ਸਟੋਰ ਹੈ ਬਿਲਕੁਲ ਨਿਊਲੀ ਰੈਨੋਵੇਟ ਹੋਇਆ ਵਾ ਤੇ ਇੱਥੇ ਬਿਲਕੁਲ ਬਹੁਤ ਜ਼ਿਆਦਾ ਹਾਈ ਟ੍ਰੈਫਿਕ ਹੈ ਟੂਰਿਸਟ ਦਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਵਾਕ ਇਨ ਬਹੁਤ ਜ਼ਿਆਦਾ ਹੈ ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 416-222-5000 ਇਹਨਾਂ ਦਾ ਨੰਬਰ ਹੈ 416-222-5000 ਤਾਂ ਸਤਨਾਮ ਚੰਡਾ ਜੀ ਨੂੰ ਪੀਜ਼ਾ ਸਟੋਰ ਦੇ ਲਈ ਜ਼ਰੂਰ ਕੰਟੈਕਟ ਕਰਿਓ ਪਾਈਨ ਵਿਊ ਵੈਸਟਰਨ ਰਾਏ ਸੈਲੀਬ੍ਰੇਟ ਕਰਦੇ ਆਇਆ ਬ੍ਰੇਕਵੇ ਸੇਲਸ ਇਵੈਂਟ ਤੇ ਜ਼ਿਆਦਾ ਜਾਣਕਾਰੀ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜ਼ੁਹੇਰ ਨੂੰ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੇ 905-791-2728 ਨੰਬਰ ਹੈਗਾ ਵਾ 905-791-2728 ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਦੀ ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਕੁਈਨ ਤਾਂ ਜ਼ਰੂਰ ਵਿਜ਼ਿਟ ਕਰਿਓ ਜਾਂ ਤੁਸੀਂ ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰ ਸਕਦੇ ਹੋ pineviewwest.ca ਤੇ। ਫਾਈਨੈਂਸ਼ੀਅਲ ਸਰਵਿਸਿਜ਼ ਦੇ ਬਾਰੇ ਪਤਾ ਕਰਨਾ ਹੈ ਤਾਂ ਤੁਸੀਂ ਬਿਲਕੁਲ ਗੱਲ ਕਰ ਸਕਦੇ ਹੋ ਓਮ ਫਾਈਨੈਂਸ਼ੀਅਲ, ਅ ਕੰਪਨੀ ਵਿਦ ਅ ਹਾਰਟ। ਤਾਂ ਤੁਸੀਂ ਕੋਈ ਵੀ, ਅਗਰ ਤੁਸੀਂ ਏਜੰਟ ਹੋ ਤੇ ਤੁਸੀਂ ਜ਼ਿਆਦਾ ਬੈਸਟ ਟ੍ਰੇਨਿੰਗ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਬਿਲਕੁਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਟੋਲ ਫ੍ਰੀ ਨੰਬਰ ਹੈਗਾ ਵਾ 1-888-666-9642। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ 1-888-666-9642। ਤਾਂ ਆਇਆ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ omfinancial.com। ਸੋ ਓਮ ਫਾਈਨੈਂਸ਼ੀਅਲ, ਅ ਕੰਪਨੀ ਵਿਦ ਅ ਹਾਰਟ। ਰੀਅਲ ਇਸਟੇਟ ਦੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਮਲ ਚੌਹਾਨ ਜੀ ਨਾਲ ਗੱਲ ਕਰ ਸਕਦੇ ਹੋ। ਇਹ ਬਿਲਕੁਲ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆ ਰਹੇ ਨੇ ਨੀਅਰ 410 ਐਂਡ ਸੈਂਡਲਵੁੱਡ ਪਾਰਕਵੇ। ਲਾਸਟ ਫੇਸ ਜਿਹੜਾ ਹੈਗਾ ਵਾ ਇਹਨਾਂ ਦਾ ਉਹ ਸੈੱਲ ਹੋ ਰਿਹਾ ਵਾ ਤੇ ਬਿਲਕੁਲ 6 ਯੂਨਿਟਸ ਹੀ ਰਿਮੇਨਿੰਗ ਨੇ। ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਐਟ ਦੇਅਰ ਨੰਬਰ 416-871-6491। ਜਾਂ ਅਗਰ ਤੁਸੀਂ ਅਪੁਆਇੰਟਮੈਂਟ ਵੀ ਬੁੱਕ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਦੇ ਨੰਬਰ ਤੇ ਇਸੇ ਤੇ ਕਾਲ ਕਰ ਸਕਦੇ ਹੋ ਜੋ ਕਿ 416-871-6491। ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.citybrokers.ca ਤੇ। ਪਲੈਨਟ ਫਿਟਨੈਸ, ਜਿਮ ਜਾਣਾ ਚਾਹੁੰਦੇ ਹੋ, ਅੱਜ ਕੱਲ ਸਾਰੇ ਮੋਸਟਲੀ ਸਿਟਿੰਗ ਜੋਬ ਕਰਦੇ ਨੇ ਤਾਂ ਤੁਸੀਂ ਕੋਈ ਵੀ ਜਿਮ ਦੀ ਟ੍ਰੇਨਿੰਗ ਲੈਣੀ ਹੈ ਤਾਂ ਤੁਸੀਂ ਬਿਲਕੁਲ ਪਲੈਨਟ ਫਾਈਨੈਂਸ਼ੀਅਲ, ਪਲੈਨਟ ਫਿਟਨੈਸ ਨੂੰ ਕਾਲ ਕਰ ਸਕਦੇ ਹੋ। ਪਲੈਨਟ ਫਿਟਨੈਸ ਤੁਸੀਂ ਵਿਜ਼ਿਟ ਕਰ ਸਕਦੇ ਹੋ, ਐਨਰੋਲ ਕਰ ਸਕਦੇ ਹੋ। ਬਿਲਕੁਲ ਤੁਸੀਂ $0 ਡਾਊਨ ਜਿਹੜਾ ਤੁਹਾਡਾ ਹੋਊਗਾ, ਤੁਹਾਡਾ 24.99 ਅ ਮੰਥ ਹੋਊਗਾ ਜਿਹੜਾ ਪਲਾਨ ਹੋਊਗਾ। ਤਾਂ ਤੁਸੀਂ ਇਹਨਾਂ ਨਾਲ ਬਿਲਕੁਲ ਕੰਟੈਕਟ ਕਰ ਸਕਦੇ ਹੋ ਪਲੈਨਟ ਫਿਟਨੈਸ। ਫਾਈਨੈਂਸ਼ੀਅਲ ਸਰਵਿਸਿਜ਼ ਦੇ ਬਾਰੇ ਕੋਈ ਵੀ ਗੱਲ ਕਰਨੀ ਹੈ ਤੁਸੀਂ ਇੰਸ਼ੋਰੈਂਸ ਟਾਈਗਰ ਨੂੰ ਕਾਲ ਕਰ ਸਕਦੇ ਹੋ। ਫਾਰ ਐਨੀ ਆਫ ਯੋਰ ਇੰਸ਼ੋਰੈਂਸ ਨੀਡਸ, ਪਲੀਜ਼ ਕਾਲ ਇੰਸ਼ੋਰੈਂਸ ਟਾਈਗਰ ਐਟ 416-224-2800। ਇਹਨਾਂ ਦਾ ਨੰਬਰ ਹੈ 416-224-2800। ਆਟੋ ਡੀਲਰਸ਼ਿਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਫੋਰਡ ਨੂੰ ਕੰਟੈਕਟ ਕਰ ਸਕਦੇ ਹੋ। ਤੇ ਤੁਸੀਂ ਇਹਨਾਂ ਦੀ ਕੋਈ ਵੀ ਫੋਰਡ ਦੀ ਕਾਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਕੰਟੈਕਟ ਯੋਰ ਨੀਅਰੈਸਟ ਟੋਰੋਂਟੋ ਏਰੀਆ ਫੋਰ ਡੀਲਰ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ fortoronto.ca ਤੇ। ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਤੇ ਕਮਰਸ਼ੀਅਲ ਪ੍ਰੋਪਰਟੀਜ਼ ਬਾਏ ਕਰਨਾ ਚਾਹੁੰਦੇ ਹੋ ਜਾਂ ਸੈੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਤਨਾਮ ਜੰਡਾ ਜੀ ਨਾਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 416-222-5000। ਆਟੋ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਗੱਲ ਕਰ ਸਕਦੇ ਹੋ ਰਮਨਜੀਤ ਸਿੱਧੂ ਜੀ ਨਾਲ, ਤੇ ਰਮਨਜੀਤ ਸਿੱਧੂ ਜੀ ਦਾ ਨੰਬਰ ਹੈ 6477-7748507। ਜਾਂ ਤੁਸੀਂ ਇਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਐਟ ਦੇਅਰ ਈਮੇਲ ਰਮਨਜੀਤ@ableinsurance.ca। ਇਹਨਾਂ ਦਾ ਨੰਬਰ ਹੈ 6477-7748507। ਜਾਂ ਅਗਰ ਤੁਸੀਂ ਕੋਈ ਵੀ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨੰਬਰ 416-475-5000 ਤੇ। ਜਾਂ ਅਗਰ ਤੁਸੀਂ ਵਾਈ ਮੀਡੀਆ ਨਾਲ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ 416-475-5000 ਤੇ। ਜੀ ਯੁਧਵੀਰ ਜੀ,
ਬਹੁਤ ਸ਼ੁਕਰੀਆ ਜੀ। ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ।
ਜੀ ਯੁਧਵੀਰ ਜੀ, ਬਿਲਕੁਲ ਆਪਣੇ ਨਾਲ ਅਮਰਦੀਪ ਕੌਰ ਜੀ ਜੁੜੇ ਹੋਏ ਨੇ ਲਰਨਿੰਗ ਬੀਮ ਅਕੈਡਮੀ ਤੋਂ, ਆਪਾਂ ਇੱਕ ਵਾਰੀ ਉਹਨਾਂ ਨਾਲ ਵੀ ਜ਼ਰੂਰ ਕਰ।
ਬਿਲਕੁਲ, ਪਹਿਲਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਹਾਂਜੀ ਅਮਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ,
ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਲਰਨਿੰਗ ਬੀਮ ਅਕੈਡਮੀ ਦੀ ਤਰਫ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਔਰ ਅਮਰਜੀਤ ਕੌਰ ਜੀ, ਸਾਨੂੰ ਸਾਡੇ ਲਿਸਨਰਸ ਵਾਸਤੇ ਜਾਣਕਾਰੀ ਪਲੀਜ਼ ਸ਼ੇਅਰ ਕਰੋ, ਲਰਨਿੰਗ ਬੀਮ ਅਕੈਡਮੀ ਦੇ ਉੱਤੇ ਕਿਹੜੇ ਕਿਹੜੇ ਕੋਰਸਿਸ ਕਰਵਾਏ ਜਾ ਸਕਦੇ ਨੇ ਔਰ ਕੌਣ ਕੌਣ ਲੋਕ ਨੇ, ਕਿਹੜੀ ਕੈਟੇਗਰੀਜ਼ ਨੇ ਜਿਹਦੇ ਵਿੱਚ ਕਿ ਉਹ ਬੈਨੀਫਿਟ ਜਿਹੜੇ ਲੈ ਸਕਦੇ ਨੇ? ਸੋ ਇਹ ਜਾਣਕਾਰੀ ਜ਼ਰਾ ਡਿਟੇਲ ਦੇ ਵਿੱਚ ਸ਼ੇਅਰ ਕਰੋ ਪਲੀਜ਼।
ਹਾਂਜੀ, ਲਰਨਿੰਗ ਬੀਮ ਅਕੈਡਮੀ ਇੱਕ ਮਿਨਿਸਟਰੀ ਇੰਸਪੈਕਟਡ ਸਰਕਾਰੀ ਸਕੂਲ ਹੈਗਾ ਜਿੱਥੇ ਬੱਚੇ ਕ੍ਰੈਡਿਟ ਕੋਰਸਿਸ ਤੇ OSFP ਡਿਪਲੋਮਾ ਕਰ ਸਕਦੇ ਨੇ। ਕ੍ਰੈਡਿਟ ਕੋਰਸਿਸ ਫਾਰ ਗ੍ਰੇਡ 9 ਟੂ ਗ੍ਰੇਡ 12 ਤੇ ਸਾਡੇ ਕੋਲ ਸਾਰੇ ਸਬਜੈਕਟਸ ਦੇ ਕ੍ਰੈਡਿਟ ਕੋਰਸਿਸ ਅਵੇਲੇਬਲ ਨੇ, ਰੇਂਜਿੰਗ ਫਰੋਮ ਮੈਥ, ਸਾਇੰਸ, ਇੰਗਲਿਸ਼, ਕੈਮਿਸਟਰੀ, ਫਿਜ਼ਿਕਸ, ਬਾਇਓ, ਐਨੀ ਸਬਜੈਕਟ, ਕੋਈ ਵੀ ਸਬਜੈਕਟ ਜਿਹੜਾ ਬੱਚੇ ਨੇ ਕਰਨਾ ਹੋਵੇ ਉਹ ਸਾਡੇ ਕੋਲ ਕੋਰਸਿਸ ਅਵੇਲੇਬਲ ਨੇ, ਇੰਕਲੂਡਿੰਗ ਕੰਪਿਊਟਰਸ ਐਂਡ ਅਦਰ ਕੋਰਸਿਸ। ਤੇ ਇਹ ਜਿਹੜੇ ਕੋਰਸਿਸ ਨੇ ਇਹ ਬੱਚਿਆਂ ਨੂੰ ਹੈਲਪ ਕਰਦੇ ਨੇ ਕਾਲਜ ਤੇ ਯੂਨੀਵਰਸਿਟੀ ਐਡਮਿਸ਼ਨ ਐਡਮਿਸ਼ਨ ਲੈਣ ਵਾਸਤੇ। ਤੇ ਇਹ ਇਹਨਾਂ ਦੇ ਪ੍ਰੀਰਿਕੁਇਜ਼ਿਟ ਕੋਰਸਿਸ ਹੁੰਦੇ ਨੇ ਜਿਹੜੇ ਸਾਡੇ ਅਕੈਡਮੀ ਉਹਨਾਂ ਨੂੰ ਆਫਰ ਕਰਦੀ ਹੈ ਤੇ ਬੱਚਿਆਂ ਨੂੰ ਪ੍ਰੋਪਰ ਰਿਪੋਰਟ ਕਾਰਡ ਇਸ਼ੂ ਕੀਤੇ ਜਾਂਦੇ ਨੇ। ਸੋ ਜਿਹੜੇ ਇਹ ਬੱਚੇ ਐਡਵਾਂਸ ਐਲੀਜੀਬਲ ਨੇ, ਇੰਟਰਨੈਸ਼ਨਲ ਸਟੂਡੈਂਟਸ ਵੀ ਇਹ ਕ੍ਰੈਡਿਟ ਕੋਰਸਿਸ ਕਰ ਸਕਦੇ ਨੇ, ਰਿਫਿਊਜੀਜ਼, ਕੈਨੇਡੀਅਨ ਸਟੂਡੈਂਟਸ ਤੇ ਮੈਚੁਰ ਸਟੂਡੈਂਟਸ, ਮਤਲਬ ਦੇਰ ਆਰ ਲੋਟਸ ਆਫ ਕੈਟੇਗਰੀਜ਼। ਜਿਹੜੇ ਬੱਚੇ ਡਿਫਰੈਂਟ ਕੈਟੇਗਰੀਜ਼ ਫਾਲ ਕਰਦੇ ਨੇ ਉਹ ਇਹ ਕੋਰਸਿਸ ਕਰ ਸਕਦੇ ਨੇ।
ਠੀਕ ਹੈ ਜੀ, ਔਰ ਫੋਨ ਨੰਬਰ ਜ਼ਰੂਰ ਦੇ ਦਿਓ ਆਪਣਾ ਇੰਗਲਿਸ਼ ਔਰ ਪੰਜਾਬੀ ਦੇ ਵਿੱਚ, ਔਰ ਕੋਈ ਹੋਰ ਜਾਣਕਾਰੀ ਦੇਣੀ ਹੈਗੀ ਹੈ ਤਾਂ ਉਹ ਵੀ ਜ਼ਰੂਰ ਸ਼ੇਅਰ ਕਰ ਦਿਓ ਜੀ।
ਹਾਂਜੀ, ਸਾਡਾ ਫੋਨ ਨੰਬਰ ਹੈਗਾ ਜੀ 416-887-0769, 416-887-0769, ਤੇ ਸਾਡੇ ਜਿਹੜੇ ਪ੍ਰੋਗਰਾਮਸ ਹੈਗੇ ਬੋਥ ਆਨਲਾਈਨ ਤੇ ਇਨ ਪਰਸਨ ਅਵੇਲੇਬਲ ਹੈਗੇ, ਸਾਡੀਆਂ ਦੋ ਲੋਕੇਸ਼ਨਸ ਨੇ, ਵਨ ਇਨ ਐਟੋਬੀਕੋਟ ਤੇ ਵਨ ਇਨ ਬ੍ਰੈਂਪਟਨ, ਜਿੱਥੇ ਲੋਕ ਸਾਡੀ ਸੇਵਾਏ ਲੈ ਸਕਦੇ ਨੇ। ਤੇ ਅਪਾਰਟ ਫਰੋਮ ਦੈਟ, ਜਿਹੜੀ ਸਭ ਤੋਂ ਬਿਗੇਸਟ ਪ੍ਰੋਬਲਮ ਬੱਚਿਆਂ ਨੂੰ ਆਉਂਦੀ ਹੈਗੀ ਕਿ ਉਹਨਾਂ ਨੂੰ ਰਾਈਟ ਪਾਥਵੇ ਨਹੀਂ ਮਿਲਦਾ ਹੈਗਾ ਅਕੈਡਮੀ। ਅਸੀਂ ਬੱਚਿਆਂ ਨੂੰ ਅਕੈਡਮਿਕ ਕਾਉਂਸਲਿੰਗ ਪ੍ਰੋਵਾਈਡ ਕਰਦੇ ਹਾਂ ਤੇ ਉਹਨਾਂ ਨੂੰ ਵੀ ਪ੍ਰੋਵਾਈਡ ਦੈਮ ਰਾਈਟ ਸਪੋਰਟਸ ਇਨ ਪਲੇਸ, ਤਾਂ ਕਿ ਬੱਚਾ ਸਕਸੈਸਫੁਲ ਹੋ ਸਕੇ ਇਨ ਅਕੈਡਮਿਕ ਅਚੀਵਮੈਂਟ। ਜਿਵੇਂ ਹੁਣ ਸਪੈਸ਼ਲੀ ਇਸ ਟਾਈਮ ਤੇ ਬੱਚਿਆਂ ਕੋਲ ਰਿਪੋਰਟ ਕਾਰਡ ਮਿਲੇ ਹੋਣੇ ਨੇ, ਬੱਚਿਆਂ ਨੂੰ ਕਾਫੀ ਸਾਰੇ ਬੱਚੇ ITs ਹੁੰਦੇ ਨੇ ਜਾਂ ਜਰਾ ਕੁਛ ਡਿਫਰੈਂਟ ਪ੍ਰੋਗਰਾਮਸ ਤੇ ਹੁੰਦੇ ਨੇ ਜਿੱਥੇ ਬੱਚਿਆਂ ਨੂੰ ਐਡੀਸ਼ਨਲ ਸਪੋਰਟ ਚਾਹੀਦੀ ਹੁੰਦੀ ਹੈ। ਤੇ ਸਾਡੀ ਜਿਹੜੀ ਲਰਨਿੰਗ ਬੀਮ ਅਕੈਡਮੀ ਹੈਗੀ, ਉਹਦੀ ਸਾਰੀ ਐਜੂਕੇਟਡ ਥੀਮ ਹੈਗੀ, ਟੀਚਰਸ ਦੀ ਜਿਹੜੇ ਕਿ OCT ਸਰਟੀਫਾਈਡ ਨੇ, ਜਿਹਨਾਂ ਨੂੰ ਕਰਿਕੁਲਮ ਕਿਵੇਂ ਡਿਲੀਵਰ ਕਰਨਾ ਹੈਗਾ ਤੇ ਬੱਚਿਆਂ ਨੂੰ ਕਿਵੇਂ ਸਪੋਰਟ ਕਰਨਾ ਹੈਗਾ, ਲਾਈਕ ਉਹ ਸਾਰੀ ਜਿਹੜੀ ਚੀਜ਼ਾਂ ਹੈਗੀਆਂ ਉਹ ਇਨ ਪਲੇਸ ਹੈਗੀਆਂ, ਉਹ ਸਾਰੀਆਂ ਸਪੋਰਟ ਬੱਚੇ ਨੂੰ ਇੱਕ ਪਲੇਸ ਤੇ ਮਿਲਦੀਆਂ ਨੇ। ਜਦੋਂ ਬੱਚੇ ਕੋਲ ਰਾਈਟ ਗਾਈਡੈਂਸ ਹੁੰਦਾ, ਰਾਈਟ ਪਾਥਵੇ ਹੁੰਦਾ ਤੇ ਰਾਈਟ ਸਪੋਰਟ ਇਨ ਪਲੇਸ ਹੁੰਦੀ ਹੈ, ਤੇ ਉਹ ਬੱਚਾ ਕਾਫੀ ਸਕਸੈਸਫੁਲ ਹੁੰਦਾ ਆਪਣੀ ਅਕੈਡਮਿਕ ਲਾਈਫ। ਐਂਡ ਸੋ ਉਹ ਸਾਰੀ ਸਪੋਰਟ ਵਾਸਤੇ ਤੁਸੀਂ ਸਾਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ 416-887-0769 ਲਰਨਿੰਗ ਬੀਮ ਅਕੈਡਮੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ।
ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹੈਗੇ ਹਾਂ, ਜਿੱਥੇ ਕਿ ਓਨਟੈਰੀਓ ਦੇ ਵਿੱਚ ਐਜੂਕੇਸ਼ਨ ਵਰਕਰਸ ਨੇ ਇੱਕ ਵਾਰੀ ਫਿਰ ਨੋਟਿਸ ਫਾਈਲ ਕਰ ਦਿੱਤਾ ਹੈਗਾ ਹੈ ਕਿ ਉਹ ਦੁਬਾਰਾ ਤੋਂ ਸਟ੍ਰਾਈਕ ਦੇ ਉੱਤੇ ਜਾ ਸਕਦੇ ਨੇ। 5 ਦਿਨਾਂ ਦਾ ਇਹ ਨੋਟਿਸ ਹੈ, ਜਿਸ ਦਾ ਮਾਇਨੇ ਬੜੇ ਸਾਫ਼ ਨੇ ਕਿ ਅੱਜ ਜੇ ਅਸੀਂ ਵੈਂਸਡੇ ਤੋਂ ਸ਼ੁਰੂਆਤ ਕਰੀਏ ਤੇ ਸੋਮਵਾਰ ਇਸ ਮੰਡੇ ਤੋਂ ਸਾਰੇ ਓਨਟੈਰੀਓ ਭਰ ਦੇ ਵਿੱਚ ਟੀਚਰ ਇੱਕ ਵਾਰੀ ਦੁਬਾਰਾ ਤੋਂ ਜਾ ਸਕਦੇ ਨੇ। ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਕਰੀਬਨ 55,000 ਓਨਟੇਰੀਓ ਦੇ ਐਜੂਕੇਸ਼ਨ ਵਰਕਰਸ, ਉਹਨਾਂ ਦੇ ਜਿਹੜੇ ਲੀਡਰਸ ਨੇ, QP ਦੇ ਜਿਹੜੇ ਲੀਡਰਸ ਨੇ, ਉਹਨਾਂ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਓਨਟੇਰੀਓ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ, ਲਗਭਗ ਤਨਖਾਹਾਂ ਦੇ ਮਾਮਲੇ ਦੇ ਵਿੱਚ ਤੇ ਮਾਮਲਾ ਹੱਲ ਹੋ ਗਿਆ ਸੀਗਾ, ਲੇਕਿਨ ਜਿਹੜੀਆਂ ਹੋਰ ਸੇਵਾਵਾਂ ਨੇ, ਹੋਰ ਸਰਵਿਸਿਸ ਨੇ, ਉਹਦੇ ਵਿੱਚ ਸਰਕਾਰ ਇਸ ਵੇਲੇ ਇਨਵੈਸਟ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਹੀ। ਇਸ ਦੇ ਬਾਰੇ, ਇਸ ਕਾਰਨ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਸ ਮੰਡੇ ਤੋਂ ਦੁਬਾਰਾ ਤੋਂ ਸਟ੍ਰਾਈਕ ਦੇ ਉੱਤੇ ਜਾ ਸਕਦੇ ਹਾਂ। ਇਸ ਮਾਮਲੇ ਦੇ ਉੱਤੇ ਹੁਣ ਐਜੂਕੇਸ਼ਨ ਮਿਨਿਸਟਰ ਸਟੀਫਨ ਲਾਚੇ ਦਾ ਵੀ ਤਾਜ਼ਾ ਬਿਆਨ ਆਇਆ। ਉਹਨਾਂ ਨੇ ਕਿਹਾ ਹੈ ਕਿ ਅਸੀਂ ਬਹੁਤ ਜ਼ਿਆਦਾ ਡਿਸਅਪੁਆਇੰਟਡ ਹੈ, ਬੇਹੱਦ ਨਿਰਾਸ਼ ਹੈ ਕਿ ਇਹ ਬੇਵਜ੍ਹਾ ਦੀ ਸਟ੍ਰਾਈਕ ਦਾ ਫੈਸਲਾ ਜਿਹੜਾ ਹੈ ਕਿਉਂ ਕੀਤਾ ਜਾ ਰਿਹਾ ਹੈ। ਐਜੂਕੇਸ਼ਨ ਮਿਨਿਸਟਰ ਸਟੀਫਨ ਲਾਚੇ ਨੇ ਕਿਹਾ ਹੈਗਾ ਕਿ ਅਸੀਂ ਗੁੱਡ ਫੇਥ ਦੇ ਵਿੱਚ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਰਹਿਣ। ਪੇਰੈਂਟਸ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ, ਬੱਚਿਆਂ ਨੂੰ ਤਾਂ ਪਰੇਸ਼ਾਨੀ ਆਉਂਦੀ ਹੈ ਜਦੋਂ ਸਕੂਲ ਦੇ ਵਿੱਚ ਨਹੀਂ ਜਾ ਸਕਦੇ, ਜਿਹਦੇ ਕਾਰਨ ਕਿ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਲੇਕਿਨ ਸਾਨੂੰ ਬੜਾ ਦੁੱਖ ਹੈ ਕਿ ਸਟ੍ਰਾਈਕ ਦੇ ਉੱਤੇ ਜਾਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਜਾ ਰਿਹਾ ਹੈ। ਕੁਐਸਚਨ ਪੀਰੀਅਡ ਦੇ ਵਿੱਚ ਵੀ ਅੱਜ ਗਰਮਾ ਗਰਮ ਬਹਿਸ ਹੋਈ ਔਰ ਐਜੂਕੇਸ਼ਨ ਮਿਨਿਸਟਰ ਸਟੀਫਨ ਲਾਚੇ ਨੂੰ ਕਈ ਅਹਿਮ ਸਵਾਲਾਂ ਦੇ ਜਵਾਬ ਦੇਣੇ।
$335 million increase for QP alone. We offered a flat rate, which they demanded. The speaker has not requested any concession. All we ask is kids stay in school. We think they need to be in school after the disruptions of the pandemic, of recent strikes. This should not be something that is done in this province forever, so casually, strikes every few weeks. Kids deserve to be in school.
ਹਰ ਕੁਝ ਹਫ਼ਤਿਆਂ ਦੇ ਬਾਅਦ ਸਟ੍ਰਾਈਕ ਨਹੀਂ ਹੋਣੀ ਚਾਹੀਦੀ, ਬੱਚਿਆਂ ਨੂੰ ਸਕੂਲ ਦੇ ਵਿੱਚ ਹੋਣਾ ਚਾਹੀਦਾ। ਜਿਸ ਤਰੀਕੇ ਨਾਲ ਟੀਚਰ ਇਸ ਲਗਾਤਾਰ ਸਟ੍ਰਾਈਕ ਕਰ ਰਹੇ ਨੇ, ਉਹਦੇ ਉੱਤੇ ਅੱਜ ਐਜੂਕੇਸ਼ਨ ਮਿਨਿਸਟਰ ਸਟੀਫਨ ਲਾਚੇ ਨੇ ਓਨਟੈਰੀਓ ਦੇ ਕੁਈਨਸ ਪਾਰਕ ਦੇ ਵਿੱਚ ਸਵਾਲ ਖੜੇ ਕੀਤੇ ਨੇ। ਇੱਥੇ ਜ਼ਰੂਰ ਯਾਦ ਕਰਵਾ ਦਈਏ ਕਿ ਇਸ ਮੰਡੇ ਨੂੰ ਡਗ ਫੋਰਡ ਹੁਣਾਂ ਦੀ ਸਰਕਾਰ ਨੇ ਜਿਹੜਾ ਬਿੱਲ 28 ਸੀਗਾ ਉਹ ਰਿਪੀਲ ਕਰ ਦਿੱਤਾ ਸੀਗਾ। ਯਾਦ ਰਹੇ ਕਿ ਬਿੱਲ 28 ਜਿਹਦਾ ਉਹਨਾਂ ਨੇ ਕੰਟਰੋਵਰਸ਼ੀਅਲ ਹੈ ਨੋਟ ਸਟੈਂਡਿੰਗ ਕਲੋਸ ਉਹਦਾ ਇਸਤੇਮਾਲ ਕੀਤਾ ਸੀਗਾ, ਔਰ ਉਹਦੇ ਤਹਿਤ ਸਟ੍ਰਾਈਕ ਕਰਨ ਦੀ ਜਿਹੜੀ ਇਜਾਜ਼ਤ ਉਹ ਨਹੀਂ ਮਿਲਣੀ ਸੀਗੀ।
ਲੇਕਿਨ ਅਸੀਂ ਦੱਸ ਦਈਏ ਕਿ ਅੱਜ ਸਵੇਰੇ ਹੋਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਤੋਂ ਪਹਿਲਾਂ ਕਿਊਪੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਲੌਰਾ ਵਾਲਟਨ ਨੇ ਪ੍ਰੈਸ ਕਾਨਫਰੰਸ ਨੂੰ ਲੀਡ ਕੀਤਾ। ਉਹਨਾਂ ਨੇ ਕਿਹਾ ਕਿ ਨਹੀਂ, ਹਜੇ ਸਰਕਾਰ ਦੀ ਜੋ ਡੀਲ ਆਫਰ ਕਰ ਰਹੀ ਹੈ ਸਰਕਾਰ ਔਰ ਜੋ ਅਸੀਂ ਯੂਨੀਅਨ ਵਾਲੇ ਜੋ ਮੰਗ ਕਰ ਰਹੇ ਹਾਂ। ਸੋ ਅੱਜ ਲੌਰਾ ਵਾਲਟਨ ਕਿਊਪੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਹਿਤਾ ਕਿ ਨਹੀਂ, ਹਜੇ ਅਸੀਂ ਕਾਫੀ ਦੂਰ ਹੈਗੇ ਹਾਂ ਫਿਲਹਾਲ। ਸੋ ਅਸੀਂ ਲਗਾਤਾਰ ਇਸ ਮਾਮਲੇ ਦੇ ਉੱਤੇ ਸਾਡੀ ਨਿਗਾਹ ਬਰਕਰਾਰ ਹੈ। ਬਾਅਦ ਅਗਲੀ ਵੱਡੀ ਖਬਰ ਵਾਸਤੇ ਅਸੀਂ ਸਿੱਧਾ G20 ਸਮਿਟ ਦੀ ਖਾਸ ਰਿਪੋਰਟ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। G20 ਸਮਿਟ ਦੇ ਵਿੱਚ ਪਿਛਲੇ 24 ਘੰਟਿਆਂ 'ਚ ਕਈ ਇੰਪੋਰਟੈਂਟ ਐਕਟੀਵਿਟੀਜ਼ ਹੋਈਆਂ, ਲੇਕਿਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਜੋ ਦੁਨੀਆ ਭਰ ਦੇ ਵਿੱਚ ਖਬਰ ਚਰਚਾ ਦਾ ਵਿਸ਼ੇ ਬਣੀ ਹੋਈ ਹੈ, ਕੈਨੇਡਾ ਦੇ ਨਾਲ ਸੰਬੰਧਿਤ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਉਹਨਾਂ ਨੂੰ ਕਨਫਰੰਟ ਕਿਹਨੇ ਕੀਤਾ। ਉਹਨਾਂ ਨੂੰ ਕਨਫਰੰਟ ਕਰ ਰਹੇ ਸੀਗੇ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ। ਚਾਈਨਾ ਦੇ ਰਾਸ਼ਟਰਪਤੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੂੰ ਕਿਹਾ ਕਿ ਜੋ ਗੱਲ ਅਸੀਂ ਆਪਸ ਦੇ ਵਿੱਚ ਡਿਸਕਸ ਕਰ ਰਹੇ ਹਾਂ ਤੁਸੀਂ ਉਹ ਸਾਰੀ ਗੱਲ ਜਾ ਕੇ ਮੀਡੀਆ ਦੇ ਨਾਲ ਸ਼ੇਅਰ ਕਰ ਦਿੱਤੀ, ਵੀਡੀਓ ਅਸੀਂ ਤੁਹਾਨੂੰ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹਾਂ, ਆਡੀਓ ਵੀ ਹੁਣੇ ਸੁਣਾਵਾਂਗੇ ਕਿ ਆਡੀਓ 'ਚ ਕੀ ਗੱਲਬਾਤ ਹੋਈ ਦੋਨਾਂ ਦੀ। ਸੋ ਬੜੇ ਨਾਰਾਜ਼ ਨਜ਼ਰ ਆਏ, ਕਨਫਰੰਟ ਕੀਤਾ ਇੱਕ ਤਰ੍ਹਾਂ ਦੇ ਨਾਲ। ਮੈਂ ਅਸੀਂ ਬੜੀ ਜ਼ਿੰਮੇਵਾਰੀ ਨਾਲ ਇਹ ਸ਼ਬਦ ਯੂਜ਼ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਬੁਲੀ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਿਸ ਤਰ੍ਹਾਂ ਕਹਿੰਦੇ ਆ ਕਿ ਆਪਣਾ ਪੰਜਾਬੀ 'ਚ ਕਹਿੰਦੇ ਦਬਕਾ ਮਾਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੀ ਗੱਲ ਜਿਹੜੀ ਆ ਉਹ ਮੀਡੀਆ ਦੇ ਨਾਲ ਕਿਉਂ ਸ਼ੇਅਰ ਕਰ ਰਹੇ ਹੋ। ਲੇਕਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਆ ਔਰ ਨਾਲ ਟਰਾਂਸਲੇਟਰ ਵੀ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੈਗੇ ਹੋ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਨੂੰ ਬੜਾ ਕਰਾਰਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਫਰੀਡਮ ਆਫ ਸਪੀਚ ਦੇ ਤਹਿਤ ਔਰ ਡੈਮੋਕਰੈਟਿਕ ਰਾਈਟਸ ਦੇ ਤਹਿਤ ਅਸੀਂ ਜੋ ਕੁਛ ਕਰ ਰਹੇ ਹਾਂ ਠੀਕ ਹੈ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਪਬਲਿਕ ਨੂੰ ਹੱਕ ਹੈ ਜਾਣਨ ਦਾ ਕਿ ਅਸੀਂ ਆਪਸ ਦੇ ਵਿੱਚ ਕਿਹੜੀ ਗੱਲਬਾਤ ਕਰ ਰਹੇ ਹਾਂ। ਸੋ ਇਹ ਬੜੀ ਇੰਟਰਸਟਿੰਗ ਚੀਜ਼ ਜਿਹੜੀ ਹੈ ਉਹ ਰਹੀ ਹੈ। ਅਸੀਂ ਇਹਦੇ ਉੱਤੇ ਡਿਟੇਲ ਅਨਾਲਿਸਿਸ ਤੁਹਾਡੇ ਲਈ ਜ਼ਰੂਰ ਪੇਸ਼ ਕਰਾਂਗੇ। ਜ਼ਰੂਰ ਜ਼ਿਕਰ ਕਰ ਦਈਏ ਕਿ ਕੈਨੇਡਾ ਔਰ ਚਾਈਨਾ ਦੇ ਵਿੱਚ ਇਸ ਵੇਲੇ ਦਿੱਕਤਾਂ ਪੇਸ਼ ਆ ਰਹੀਆਂ ਨੇ ਕਿਉਂਕਿ ਕੈਨੇਡਾ ਦੇ ਇੱਥੇ ਸਾਡੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ, ਕੈਨੇਡਾ ਦੇ ਵਿੱਚ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਰਿਪੋਰਟ ਦਿੱਤੀ ਸੀਗੀ ਕਿ ਚਾਈਨਾ ਵੱਲੋਂ ਕੈਨੇਡਾ ਦੇ ਵਿੱਚ ਇੱਥੇ ਇੰਟਰਫੇਰੈਂਸ ਹੋ ਰਹੀ ਹੈ। ਸੋ ਹੁਣ ਜਿਹੜੀ ਇਹ ਰਿਪੋਰਟ ਆਈ ਸੀਗੀ ਕਿ ਕੈਨੇਡਾ ਦੇ ਵਿੱਚ ਚਾਈਨਾ ਵੱਲੋਂ ਇੰਟਰਫੇਰੈਂਸ ਹੋ ਰਹੀ ਹੈ, ਖਾਸ ਕਰ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੀਆਂ 2019 ਦੀਆਂ ਇਲੈਕਸ਼ਨ ਸੀਗੀਆਂ 11 ਕੈਂਡੀਡੇਟਸ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਚਾਈਨਾ ਦੁਆਰਾ ਕੀਤੀ ਗਈ ਹੈ। ਸਾਡੇ ਕੈਨੇਡਾ ਦੇ ਇਲੈਕਸ਼ਨ ਔਰ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਇੰਟਰਫੇਰੈਂਸ ਦੀ ਕੋਸ਼ਿਸ਼ ਕੀਤੀ ਗਈ। ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਰਿਪੋਰਟ ਪ੍ਰਧਾਨ ਮੰਤਰੀ ਔਰ ਕੈਬਨਿਟ ਮਿਨਿਸਟਰ ਦੇ ਸਾਹਮਣੇ ਪੇਸ਼ ਕੀਤੀ। ਹੁਣ ਕੈਨੇਡਾ ਦੀ ਜਿਹੜੀ ਸਾਡੀ ਫੈਡਰਲ ਸਰਕਾਰ ਹੈ ਇਸ ਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ, ਕਮੇਟੀ ਉਹਨਾਂ ਨੇ ਬਣਾਈ ਹੈਗੀ ਹੈ ਕਿ ਸਾਡੇ ਇੱਥੇ ਇਸ ਤਰ੍ਹਾਂ ਦੀ ਕੋਈ ਇੰਟਰਫੇਰੈਂਸ ਨਾ ਹੋਵੇ, ਬਹੁਤ ਸੀਰੀਅਸ ਐਲੀਗੇਸ਼ਨ ਚਾਈਨਾ ਦੇ ਉੱਤੇ ਲਗਾਏ ਸੀਗੇ। ਹੁਣ ਇਹ ਗੱਲ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਵਾਲ ਖੜੇ ਕੀਤੇ, ਸੋ ਚਾਈਨਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਤੁਸੀਂ ਜੋ ਅਸੀਂ ਸਵਾਲ ਖੜੇ ਕੀਤੇ ਹੈਗੇ ਆ ਉਹ ਜਾ ਕੇ ਤੁਸੀਂ ਸਾਰਾ ਕੁਝ ਮੀਡੀਆ ਨੂੰ ਦੱਸ ਰਹੇ ਹੋ ਔਰ ਉਹਨਾਂ ਨੇ ਸਿੱਧੀ ਜੋ ਸ਼ਬਦ ਇਸਤੇਮਾਲ ਕੀਤੇ ਉਹਨਾਂ ਨੇ ਕਿਹਾ ਕਿ ਐਵਰੀਥਿੰਗ ਵੀ ਡਿਸਕਸ ਹੈਜ਼ ਬੀਨ ਲੀਕ ਟੂ ਦ ਮੀਡੀਆ, ਦਿਸ ਇਜ਼ ਨੋਟ ਐਪਰੋਪ੍ਰੀਏਟ। ਸੋ ਜਦੋਂ ਕਿਹਾ ਦਿਸ ਇਜ਼ ਨੋਟ ਐਪਰੋਪ੍ਰੀਏਟ, ਨਾਲ ਉਹਨਾਂ ਨੇ ਕਿਹਾ ਦੈਟਸ ਨੋਟ ਦ ਵੇ ਕਨਵਰਸੇਸ਼ਨ ਵਾਸ ਕੰਡਕਟਡ ਇਫ ਦੇਰ ਇਜ਼ ਐਨੀ ਸਿੰਸੀਅਰਿਟੀ ਔਨ ਯੂਅਰ ਪਾਰਟ। ਸੋ ਬੜੇ ਸਖਤ ਅਲਫਾਜ਼ ਨੇ ਸਾਰੇ ਦੇ ਸਾਰੇ। ਸੋ ਤੁਹਾਡੇ ਪਾਰਟ ਦੇ ਉੱਤੇ ਜੇ ਕੋਈ ਸਿੰਸੀਅਰਿਟੀ ਹੈ, ਤੁਸੀਂ ਸਿੰਸੀਅਰ ਹੋ ਤੇ ਕਨਵਰਸੇਸ਼ਨ ਸਾਰੀ ਤੁਸੀਂ ਮੀਡੀਆ ਨੂੰ ਕਿਉਂ ਇਹ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿੱਚ ਇੰਟਰਪਟ ਕਰ ਦਿੱਤਾ ਉਹਨਾਂ ਨੂੰ, ਆਪਣੀ ਗੱਲ ਅਜੇ ਕਰ ਰਹੇ ਸੀਗੇ, ਉਹਨੂੰ ਵਿੱਚ ਇੰਟਰਪਟ ਕਰ ਦਿੱਤਾ। ਸਾਰਾ ਵੀਡੀਓ ਆਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਹਨਾਂ ਨੇ ਕਿਹਾ, ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਕਿਹਾ, ਵੀ ਬਿਲੀਵ ਇਨ ਫਰੀ ਐਂਡ ਓਪਨ ਐਂਡ ਫਰੈਂਕ ਡਾਇਲੋਗ ਐਂਡ ਵੀ ਵਿਲ ਕੰਟੀਨਿਊ ਟੂ ਹੈਵ ਇਟ। ਅਸੀਂ ਇਸੇ ਤਰ੍ਹਾਂ ਅਸੀਂ ਫਰੀ ਅਤੇ ਓਪਨ ਡਾਇਲੋਗ ਗੱਲਬਾਤ ਕਰਨ 'ਚ ਵਿਸ਼ਵਾਸ ਰੱਖਦੇ ਹਾਂ, ਇਸੇ ਤਰ੍ਹਾਂ ਅਸੀਂ ਇਹਨੂੰ ਕਰਦੇ ਰਹਾਂਗੇ ਔਰ ਅਸੀਂ ਕੰਸਟਰਕਟਿਵਲੀ ਆਪਸ ਦੇ ਵਿੱਚ ਕੰਮ ਕਰਾਂਗੇ। ਲੇਕਿਨ ਜੇ ਆਪਸ ਦੇ ਵਿੱਚ ਕੋਈ ਗੱਲ ਆ ਜਿਹਦੇ ਉੱਤੇ ਅਸੀਂ ਡਿਸਐਗਰੀ ਕਰਾਂਗੇ, ਅਸਹਿਮਤੀ ਹੋਏਗੀ, ਤਾਂ ਸਾਡੀ ਅਸਹਿਮਤੀ ਵੀ ਹੋਏਗੀ, ਠੀਕ ਹੈ। ਔਰ ਇਹਦੇ ਜਵਾਬ ਦੇ ਵਿੱਚ ਰਾਸ਼ਟਰਪਤੀ ਜੀ ਨੇ ਵਿੱਚ ਹੀ ਫਿਰ ਗੱਲ ਉਹਨਾਂ ਦੀ ਇੰਟਰਪਟ ਕੀਤੀ, ਉਹਨਾਂ ਨੇ ਜੀ ਸਾਹਿਬ ਨੇ ਇੰਟਰਪਟ ਕਰ ਦਿੱਤਾ। ਉਹਨਾਂ ਨੇ ਕਿਹਾ ਲੈਟਸ ਕ੍ਰੀਏਟ ਦ ਕੰਡੀਸ਼ਨ ਫਸਟ, ਵੀ ਪਹਿਲਾਂ ਕੰਡੀਸ਼ਨ ਤਾਂ ਇਹੀ ਜੀ ਤਿਆਰ ਕਰੋ ਔਰ ਉਸ ਤੋਂ ਬਾਅਦ ਦੋਨਾਂ ਨੇ ਹੱਥ ਮਿਲਾਇਆ ਔਰ ਦੋਨੋਂ ਆਪਣੇ ਆਪਣੇ ਰਸਤੇ ਹੋ ਗਏ। ਟਰੂਡੋ ਸਾਹਿਬ ਆਪਣੇ ਰਸਤੇ ਚਲੇ ਗਏ ਔਰ ਚਾਈਨਾ ਦੇ ਰਾਸ਼ਟਰਪਤੀ ਆਪਣੇ ਰਸਤੇ ਚਲੇ ਗਏ। ਬੜੇ ਤਿੱਖੇ ਜਿਹੇ ਤੇਵਰ ਜਿਹੜੇ ਨੇ ਉਹ ਚਾਈਨਾ ਦੇ ਰਾਸ਼ਟਰਪਤੀ ਦੇ ਨਜ਼ਰ ਆਏ। ਉਹਨਾਂ ਨੇ ਸੋਚਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਇਦ ਉਹਨਾਂ ਨੂੰ ਥੋੜ੍ਹਾ ਜਿਹਾ ਕੰਸੋਲ ਕਰਨਗੇ, ਪਰ ਐਸਾ ਨਹੀਂ ਹੋਇਆ। ਸੋ ਇਹਦੇ ਉੱਤੇ ਖਾਸ ਗੱਲਬਾਤ G20 ਸਮਿਟ ਦੇ ਉੱਤੇ, ਨਾ ਸਿਰਫ ਇਸ ਮੁੱਦੇ ਦੇ ਉੱਤੇ ਬਲਕਿ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਖਾਸ ਗੱਲਬਾਤ ਥਰਸਡੇ ਨੂੰ ਪੇਸ਼ ਕੀਤੀ ਜਾਏਗੀ। ਥਰਸਡੇ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਪੂਰੀ ਇੱਕ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਪੇਸ਼ ਕਰਾਂਗੇ।
ਹੁਣ ਲੀਡਰਸ ਵਿੱਚ ਜਿਹੜੀ ਆਪਸ ਦੇ ਵਿੱਚ ਗੱਲਬਾਤ ਹੋਈ ਹੈ, ਇੱਕ ਤੇ ਅਸੀਂ ਦੱਸ ਹੀ ਚੁੱਕੇ ਹਾਂ 2019 ਦੀ ਜਿਹੜੀ ਸਾਡੀ ਕੈਨੇਡਾ ਦੀ ਫੈਡਰਲ ਇਲੈਕਸ਼ਨ ਹੋਈ ਹੈ, ਚਾਈਨਾ ਨੇ ਕਿਸ ਤਰੀਕੇ ਦੇ ਨਾਲ ਪੈਸਾ ਖਰਚਿਆ ਹੈ, ਮਿਲੀਅਨਸ ਆਫ ਡਾਲਰ ਜਿਹੜੇ ਆ ਚਾਈਨਾ ਦੁਆਰਾ ਖਰਚ ਕੀਤੇ ਗਏ ਨੇ, ਔਰ ਕਿੱਥੇ ਖਰਚ ਹੋਏ, ਕਿਹੜੇ 11 ਕੈਂਡੀਡੇਟਸ ਨੂੰ ਉਹਨੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਾਰੇ ਬਹੁਤ ਕੁਛ ਐਸੀ ਜਿਹੜੀ ਗੱਲਬਾਤ ਹੈ ਹੋ ਰਹੀ ਹੈ। ਸੋ ਜਿੱਥੇ ਇੱਕ ਤਰਫ ਇਹ ਚਰਚਾ ਹੋ ਰਹੀ ਹੈ, ਦੂਸਰੀ ਤਰਫ ਸਾਨੂੰ ਖਬਰ ਹੈ ਕਿ ਕੈਨੇਡਾ ਦੇ ਸਾਡੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨੀ ਜੌਲੀ, ਉਹਨਾਂ ਨੇ ਵੀ ਚਾਈਨਾ ਦੇ ਫੋਰਨ ਅਫੇਅਰਸ ਮਿਨਿਸਟਰ ਦੇ ਨਾਲ, ਆਪਣੇ ਕਾਊਂਟਰਪਾਰਟ ਦੇ ਨਾਲ ਇਹੀ ਸਵਾਲ ਚੁੱਕੇ ਨੇ ਕਿ ਇੱਕ ਤੇ ਯੂਕਰੇਨ ਦੀ ਜੰਗ ਦੇ ਬਾਰੇ ਗੱਲ ਹੋਈ ਹੈ, ਔਰ ਜਿਹੜਾ ਚਾਈਨਾ ਕੈਨੇਡਾ ਦੇ ਮਸਲਿਆਂ ਦੇ ਵਿੱਚ ਇੰਟਰਫੇਅਰ ਕਰ ਰਿਹਾ ਹੈਗਾ, ਉਹ ਨਾ ਸਿਰਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਲਕਿ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ, ਉਹਨਾਂ ਨੇ ਵੀ ਆਪਣਾ ਜਿਹੜਾ ਉਹਨਾਂ ਦੇ ਕਾਊਂਟਰਪਾਰਟ ਨੇ ਚਾਈਨਾ ਦੇ ਫੋਰਨ ਅਫੇਅਰਸ ਮਿਨਿਸਟਰ, ਉਹਨਾਂ ਦੇ ਨਾਲ ਇਹ ਸਾਰੀ ਗੱਲਬਾਤ ਕੀਤੀ ਹੈ। ਦੂਸਰੀ ਤਰਫ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਸਾਡੇ ਕੈਨੇਡਾ ਦੇ ਜਿਹੜੇ ਇਨੋਵੇਸ਼ਨ ਮਿਨਿਸਟਰ ਨੇ, ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ, ਫ੍ਰਾਂਸਵਾ ਫਿਲਿਪੀ ਸ਼ੈਂਪੇਨ, ਉਹਨਾਂ ਨੇ ਕਿਹਾ ਹੈ ਕਿ ਬਿਲਕੁਲ ਠੀਕ ਹੈ, ਕੈਨੇਡਾ ਦੇ ਵਾਸਤੇ ਖੜੇ ਹੋਣ ਦੀ ਜ਼ਰੂਰਤ ਹੈ, ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਹੱਕਾਂ ਵਾਸਤੇ ਖੜੇ ਹੋ ਰਹੇ